ਸਤਨਾਮ ਸ੍ਰੀ ਵਾਹਿਗੁਰੂ ਜੀ, ਕਿਰਪਾ ਦ੍ਰਿਸ਼ਟ ਸੋ ਦੇਖਣ ਕਰਿਓ।
ਜਦੋਂ ਬਹੁਤੇ ਜ਼ਿਆਦਾ ਤਰਲੇ ਭਾਈ ਨੰਦ ਲਾਲ ਜੀ ਨੇ ਸਤਸੰਗ ਜੀ ਲਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਿਹਰ ਦੀ ਨਜ਼ਰ ਨਾਲ ਦੇਖਿਆ, ਫਿਰ ਉਹਨਾਂ ਵੱਲੇ
ਭ੍ਰਮ ਅਗਿਆਨ ਸੋ ਤਿਸ ਪਰ ਹਰਿਓ।
ਉਸੇ ਵੇਲੇ ਇੱਕ ਪਹਿਲੀ ਨਜ਼ਰ ਨਾਲ ਹੀ ਸਤਸੰਗ ਜੀ ਦੇਖਣ ਕਰਕੇ ਭਾਈ ਨੰਦ ਲਾਲ ਜੀ ਦੇ ਹਿਰਦੇ ਦਾ ਜਿੰਨਾ ਅਗਿਆਨ ਸੀ ਭਰਮ ਸੀ ਸਾਰਾ ਹੀ ਦੂਰ ਕਰ ਦਿੱਤਾ ਮਹਾਰਾਜ ਜੀ ਨੇ।
ਮੋਹ ਮਹਾਨ ਨੀਂਦ ਮਹਿਸੂਆ।
ਜਿਹੜਾ ਭਾਈ ਨੰਦ ਲਾਲ ਜੀ ਦਾ ਮਨ ਸਾਧ ਸੰਗਤ ਜੀ ਮੋਹ ਦੀ ਨੀਂਦ ਵਿੱਚ ਸੁੱਤਾ ਹੋਇਆ ਸੀ ਕਈਆਂ ਜਨਮਾਂ ਦਾ,
ਜਾਗਦ ਪਇਓ ਗੁਰੂ ਰਵ ਜੂਬਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੂਰਜ ਵਰਗਾ ਸਾਧ ਸੰਗਤ ਜੀ ਪ੍ਰਤਾਪ ਤੇ ਪ੍ਰਕਾਸ਼ ਦੇਖਿਆ ਤੇ ਉਸੇ ਵੇਲੇ ਮਨ ਜਾਗ ਪਿਆ ਜਿਹੜਾ ਮੋਹ ਦੀ ਨੀਂਦ ਚ ਸੁੱਤਾ ਸੀ। ਪਤਾ ਨੀ ਕਿੰਨੇ ਜਨਮਾਂ ਦਾ ਸਾਧ ਸੰਗਤ ਜੀ ਮਨ ਜਾਗ੍ਰਿਤ ਅਵਸਥਾ ਵਿੱਚ ਨਹੀਂ ਸੀ ਆਇਆ। ਮਨ ਨੂੰ ਸਰੀਰ ਮਿਲਦੇ ਜਾਂਦੇ ਸਨ, ਜੰਮੀ ਜਾਣਾ ਮਰੀ ਜਾਣਾ, ਪਰ ਮਨ ਜਾਗ ਪਵੇ ਸਾਧ ਸੰਗਤ ਜੀ ਤੇ ਫੇਰ ਮੁੜ ਕੇ ਜਨਮ ਮਰਨ ਨਹੀਂ ਹੁੰਦਾ। ਉਹ ਮਹਾਰਾਜ ਨੇ ਕਿਰਪਾ ਕਰਕੇ ਮੋਹ ਦੀ ਨੀਂਦ ਵਿੱਚੋਂ ਵਿਦਿਆ ਦੀ ਨੀਂਦ ਵਿੱਚੋਂ ਸੁੱਤੇ ਹੋਏ ਮਨ ਨੂੰ ਉਠਾਲ ਦਿੱਤਾ ਸਿਰਫ ਇੱਕ ਨਜ਼ਰ ਨਾਲ ਦੇਖ ਕੇ ਹੀ ਉਹਨਾਂ ਵੱਲੇ।
ਹੱਥ ਜੋੜ ਬੋਲੂ ਤਿਸ ਕਾਲ।
ਜਦੋਂ ਮਹਾਰਾਜ ਦੀ ਕਿਰਪਾ ਸਦਕਾ ਲਿਵ ਲੱਗ ਗਈ ਤੇ ਹੱਥ ਜੋੜ ਕੇ ਸਾਧ ਸੰਗਤ ਜੀ ਉਸੇ ਵੇਲੇ ਬੇਨਤੀ ਕੀਤੀ ਮਹਾਰਾਜ ਜੀ ਨੂੰ। ਮਹਾਰਾਜ ਦੇ ਬਚਨ ਨੇ ਅੰਮ੍ਰਿਤ ਦ੍ਰਿਸ਼ਟ ਪੇਖਿਆ ਹੋਏ ਸੰਤ, ਅੰਮ੍ਰਿਤ ਦ੍ਰਿਸ਼ਟੀ ਵਿੱਚ ਆ ਮਹਾਰਾਜ ਜੀ ਦੀ ਵਿੱਚ, ਕਿਰਪਾ ਕਰਕੇ ਕਿਸੇ ਵੱਲ ਤੱਕ ਲੈਣ ਤਾਂ
ਨਾਨਕ ਨਦਰੀ ਨਦਰ ਨਿਹਾਲ।
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਨਦਰੀ ਦੀ ਮਿਹਰ ਦੀ ਨਜ਼ਰ ਕਰਨ ਵਾਲੇ ਤੇ ਤੁਸਾਂ ਕਿਰਪਾ ਕਰਕੇ ਮੈਨੂੰ ਨਿਹਾਲ ਕਰ ਦਿੱਤਾ ਹੈ ਜੀ।
ਕਿਰਪਾ ਪਾਈ ਇਮ ਸਤਿਗੁਰ ਕੇਰੀ।
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਪ੍ਰਾਪਤ ਕਰਕੇ ਜੀ
ਰਹਿ ਨਿਕਟ ਮਨ ਪ੍ਰੀਤ ਕਨੇਰੀ।
ਬਹੁਤ ਮਨ ਦੀ ਪ੍ਰੀਤੀ ਕਰਕੇ ਸਤਿਗੁਰੂ ਜੀ ਦੇ ਦਰ ਤੇ ਕੁਛ ਸਮੇਂ ਲਈ ਭਾਈ ਨੰਦ ਲਾਲ ਜੀ ਟੇਕ ਹੀ ਗਏ ਹਨ।
ਤਾਓ ਕਸੌਟੀ ਬਿਨ ਮਾਲਖੂਆ।
ਕਹਿੰਦੇ ਨੇ ਤਾਓ ਕਸੌਟੀ ਬਿਨ ਮਾਲਖੂਆ, ਨਾ ਕੋਈ ਮਹਾਰਾਜ ਨੇ ਤਾਓ ਲਾਇਆ ਉਹਨਾਂ ਤੇ, ਨਾ ਕੋਈ ਕਸੌਟੀ ਲਾਈ, ਨਾ ਪਰਖ ਕੀਤੀ, ਕੁਝ ਨੀ। ਬਸ ਇੱਕ ਆਣ ਕੇ ਚਰਨ ਫੜੇ, ਤਰਲਾ ਲਿਆ, ਮਹਾਰਾਜ ਨੇ ਮਿਹਰ ਦੀ ਨਜ਼ਰ ਨਾਲ ਦੇਖਿਆ ਤੇ ਉਸੇ ਵੇਲੇ ਅਗਿਆਨ ਦੂਰ ਕਰ ਦਿੱਤਾ। ਕਹਿੰਦੇ ਕੋਈ ਤਾਓ ਨੀ ਲਾਇਆ, ਕੋਈ ਕਸੌਟੀ, ਜਿਵੇਂ ਭਾਈ ਮੰਝ ਤੇ ਪੰਜਵੇਂ ਪਾਤਸ਼ਾਹ ਜੀ ਨੇ ਕਸੌਟੀ ਲਾਈ ਤੇ ਫੇਰ ਕਿਰਪਾ ਕੀਤੀ। ਕਿਸੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਤਾਓ ਲਾ ਕੇ ਵੇਂਦੇ, ਜਿਵੇਂ ਦੁਨੀ ਚੰਦ ਨੂੰ ਆਖਿਆ ਸੀ ਕਿ ਤੇਰਾ ਹਾਥੀ ਨਾਲ ਮੁਕਾਬਲਾ ਕਰਾਉਣਾ, ਉਹ ਤਾਓ ਲਾਇਆ ਸੀ ਉਹਨੂੰ, ਪਰ ਉਹ ਸਾਧ ਸੰਗਤ ਜੀ ਝੱਲ ਨਾ ਸਕਿਆ। ਇੱਥੇ ਭਾਈ ਨੰਦ ਲਾਲ ਉੱਤੇ ਕੁਝ ਨੀ, ਮਹਾਰਾਜ ਨੇ ਸਿਰਫ ਉਹਨਾਂ ਨੇ ਚਰਨ ਫੜ ਕੇ ਤਰਲੇ ਲਏ, ਸਤਿਗੁਰਾਂ ਮਿਹਰ ਦੀ ਨਜ਼ਰ ਨਾਲ ਦੇਖਿਆ ਕੋਈ ਕਸੌਟੀ ਨੀ, ਕੋਈ ਤਾਓ ਨਹੀਂ, ਸਿੱਧੀ ਕਿਰਪਾ ਕਰ ਦਿੱਤੀ ਮਹਾਰਾਜ ਜੀ ਨੇ।
ਬਾਰਾਂ ਬੰਨੀ ਕੰਚਨ ਹੂਆ।
ਬਾਰਾਂ ਬੰਨੀ ਦੇ ਸੋਨੇ ਦੀ ਤਰ੍ਹਾਂ ਸ਼ੁੱਧ ਕਰ ਦਿੱਤਾ ਉਹਨਾਂ ਦਾ ਮਨ, ਉਸੇ ਵੇਲੇ ਨਿਰਮਲ ਕਰ ਦਿੱਤਾ ਜੀ।
ਬੈਠ ਸਭਾ ਮੈਂ ਸਤਿਗੁਰ ਆਗੇ।
ਕਹਿੰਦੇ ਰੋਜ਼ ਹੀ ਹੁਣ ਭਾਈ ਨੰਦ ਲਾਲ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲੱਗੀ ਹੋਈ ਸਭਾ ਵਿੱਚ ਆਣ ਕੇ ਬੈਠਦੇ ਹਨ।
ਮਹਿਮਾ ਕਰੇ ਗੁਰਨਿਆਨ ਰਾਗੇ।
ਬਹੁਤ ਪ੍ਰੇਮ ਨਾਲ ਵਿਦਵਾਨ ਸਨ, ਜੋੜ ਜੋੜ ਕੇ ਕਵਿਤਾਵਾਂ ਤੇ ਗਜ਼ਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਰਦੇ ਭਾਈ ਨੰਦ ਲਾਲ ਜੀ।
ਬੀਜ ਫਾਰਸੀ ਬੈਂਤ ਬਣਾਵੇ।
ਕਹਿੰਦੇ ਫਾਰਸੀ ਦੇ ਸਾਧ ਸੰਗਤ ਜੀ ਬਹੁਤ ਵੱਡੇ ਵਿਦਵਾਨ ਸਨ ਤੇ ਫਾਰਸੀ ਵਿੱਚ ਬੈਂਤ ਬਣਾਉਂਦੇ ਆ, ਸ਼ੇਰ ਬਣਾਉਂਦੇ ਨੇ, ਦੋਹਰੇ ਸੋਠੇ ਉਚਾਰ ਕੇ ਸਤਿਗੁਰੂ ਜੀ ਦੀ ਸੋਭਾ ਕਰਦੇ ਭਾਈ ਨੰਦ ਲਾਲ ਜੀ।
ਰੁਚਰ ਬਾਗ ਕਹਿ ਗੁਰੂ ਰਜਾਵੇ।
ਕਹਿੰਦੇ ਬਹੁਤ ਸੁੰਦਰ ਸੁੰਦਰ ਬਚਨ ਸਾਧ ਸੰਗਤ ਜੀ ਇਹਨਾਂ ਬੈਂਤਾਂ ਵਿੱਚ ਜੋੜ ਕੇ ਮਹਾਰਾਜ ਦੀ ਵਡਿਆਈ ਕਰਦੇ ਹਨ।
ਬਹੁਤ ਚਤਰਾਈ ਗੁਣ ਗਨ ਸਾਤ।
ਬਹੁਤ ਜ਼ਿਆਦਾ ਸਿਆਣਪ ਨਾਲ ਮਹਾਰਾਜ ਜੀ ਦੇ ਗੁਣਾਂ ਦਾ ਗਾਇਨ ਕਰਦੇ ਭਾਈ ਨੰਦ ਲਾਲ ਜੀ।
ਸੇਵਕ ਨਿਤ ਪ੍ਰਤ ਸ੍ਰੀ ਗੁਰਨਾਥ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਿਤਾ ਪ੍ਰਤੀ ਸੇਵਕ ਬਣਦੇ ਜਾਂਦੇ, ਐਸੀ ਸੇਵਾ ਭਾਵਨਾ ਮਨ ਚ ਆਉਂਦੀ ਜਾਂਦੀ ਹੈ।
ਕੇਤਕ ਦਿਵਸ ਭਾਸਕਰ ਪਾਸ।
ਜਿੱਦਾਂ ਕੁਝ ਕੁ ਦਿਨ ਭਾਈ ਨੰਦ ਲਾਲ ਜੀ ਮਹਾਰਾਜ ਜੀ ਦੇ ਕੋਲ ਵਸੇ ਹਨ, ਉੱਥੇ ਰਹੇ ਹਨ ਜੀ।
ਵਿਦਾ ਹੋਈ ਪੁਨ ਗਯੂ ਅਵਾਸ।
ਫਿਰ ਮਹਾਰਾਜ ਜੀ ਤੋਂ ਇੱਕ ਦਿਨ ਆਗਿਆ ਲੈ ਲਈ ਤੇ ਆਪਣੇ ਘਰ ਵਾਪਸ ਚਲੇ ਗਏ ਹਨ।
ਸਦਾ ਧਿਆਨ ਸਤਿਗੁਰ ਕੋ ਧਾਰ।
ਪਰ ਚਲੇ ਤਾਂ ਗਏ, ਕਹਿੰਦੇ ਧਿਆਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਹੀ ਸਦਾ ਵਾਸਤੇ ਧਾਰ ਕੇ ਰੱਖਦੇ ਹਨ।
ਬੈਠ ਤੇ ਉਠ ਤੂੰ ਨਾਮ ਸੰਧਾਰ।
ਕਹਿੰਦੇ ਉੱਠਦਿਆਂ ਬਹਿੰਦਿਆਂ ਨਾਮ ਦੀ ਸੰਭਾਲ ਕਰਦੇ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ।
ਗੁਰ ਕਰ ਕਾ ਦਸਵੇਂ ਪਾਤਸ਼ਾਹ।
ਦਸਵੇਂ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਬਣਾ ਲਿਆ ਭਾਈ ਨੰਦ ਲਾਲ ਜੀ ਨੇ।
ਸਿੱਖੀ ਮਗ ਮੈਂ ਮਹਾ ਉਮਾ।
ਹੁਣ ਸਿੱਖੀ ਦੇ ਮਾਰਗ ਤੇ ਚੱਲਦੇ ਤੇ ਬਹੁਤ ਜ਼ਿਆਦਾ ਚਾਅ ਉਹਨਾਂ ਦੇ ਮਨ ਵਿੱਚ ਵੀ ਮੈਂ ਦਸਵੇਂ ਪਾਤਸ਼ਾਹ ਜੀ ਦਾ ਸਿੱਖ ਬਣ ਗਿਆ, ਪੂਰਾ ਕਾਮਲ ਗੁਰੂ ਮਿਲ ਗਿਆ ਮੈਨੂੰ।
ਸ਼ਹਿਜਾਦੇ ਕੇ ਨਿਕਟ ਰਹੰਤਾ।
ਸਿੰਘ ਜੀ ਸ਼ਹਿਜਾਦੇ ਦੀ ਨੌਕਰੀ ਉਹਨੂੰ ਪੜ੍ਹਾਉਣ ਦੀ ਜਿਹੜੀ ਸੀ, ਵਿਦਿਆ ਪੜ੍ਹਾਉਣ ਦੀ, ਉਹਦੇ ਕੋਲ ਰਹਿ ਕੇ ਕਰਦੇ ਹਨ।
ਮਤਵੰਤ ਜਿਵੇਂ ਸੰਤ ਮਹੰਤਾ।
ਜਿਵੇਂ ਵੱਡੇ ਸੰਤ ਮਹੰਤ ਹੁੰਦੇ ਕੋਈ ਬ੍ਰਹਮ ਗਿਆਨੀ ਆਤਮ ਗਿਆਨੀ, ਏਦਾਂ ਸ੍ਰੇਸ਼ਟ ਮਤ ਵਾਲੇ ਤੇ ਟਿੱਕੀ ਸੁਰਤ ਵਾਲੇ, ਟਿੱਕੇ ਮਨ ਵਾਲੇ ਬਣ ਗਏ ਹਨ।
ਰਹਿਤ ਬਹਾਦਰ ਸ਼ਾਹ ਨਜ਼ੀਕਾ।
ਬਹਾਦਰ ਸ਼ਾਹ ਦੇ ਕੋਲ ਰਹਿੰਦੇ ਹੁਣ ਭਾਈ ਨੰਦ ਲਾਲ ਜੀ।
ਸਾਹਿਬ ਬਤਾਵੇ ਮਾਰਗ ਨੀਕਾ।
ਤੇ ਉਹਨੂੰ ਵੀ ਸਾਧ ਸੰਗਤ ਜੀ ਚੰਗਾ ਮਾਰਗ, ਚੰਗੇ ਚੰਗੇ ਬਚਨ ਸੁਣਾ ਕੇ ਬਹਾਦਰ ਸ਼ਾਹ ਨੂੰ, ਤੇ ਜਿਹੜਾ ਮਾਰਗ ਖੁਦਾ ਦੇ ਘਰ ਨੂੰ ਜਾਂਦਾ, ਭਾਈ ਨੰਦ ਲਾਲ ਜੀ ਇਸ ਤਰ੍ਹਾਂ ਦੀ ਸਿੱਖਿਆ ਉਹਨੂੰ ਦਿੰਦੇ ਚੰਗੀ ਸੁਭ।
ਮਤਵੰਤ ਗਣੀਆਂ ਸਾਰੇ।
ਕਹਿੰਦੇ ਸਾਰੇ ਮਤਵੰਤ ਵਾਲੇ, ਮਤਵੰਤ ਸਨ ਜਿਹੜੇ ਸਿਆਣੀ ਮਤ ਵਾਲੇ ਵਿਦਵਾਨ, ਕੁਰਾਨ ਉਹਨਾਂ ਵਿੱਚ ਭਾਈ ਨੰਦ ਲਾਲ ਜੀ ਦੀ ਗਿਣਤੀ ਆਉਂਦੀ ਹੈ।
ਨਿਪੁੰਨ ਫਾਰਸੀ ਇਲਮ ਮੁਝਾਰੇ,
ਇਹਦੇ ਫਾਰਸੀ ਦੇ ਇਲਮ ਵਿੱਚ ਬਿਲਕੁਲ ਨਿਪੁੰਨ ਹੋ ਗਏ ਹਨ।
ਔਰੰਗ ਕੋ ਪ੍ਰਤਾਪ ਵੱਡ ਵੱਡਾ,
ਇੱਧਰ ਕਹਿੰਦੇ ਦੂਜੇ ਬੰਨੇ ਔਰੰਗਜ਼ੇਬ ਦਾ ਬੜਾ ਭਾਰੀ ਪ੍ਰਤਾਪ ਵਧਿਆ ਹੋਇਆ ਹੈ।
ਦੁਸ਼ਟ ਵਿਸਾਲ ਸ਼ਰ੍ਹਾਂ ਮੈਂ ਗਾਢਾ,
ਸਾਰੇ ਦੀ ਬੇਸਤੀ ਸਾਧ ਸੰਗਤ ਦੀ ਦੁਸ਼ਟਾਂ ਵਾਲੀ ਹੈ ਤੇ ਸ਼ਰ੍ਹਾਂ ਦੇ ਵਿੱਚ ਬੜਾ ਗਾੜਾ ਹੈ ਇਹ, ਭਾਵ ਸ਼ਰ੍ਹਾਂ ਤੋਂ ਬਿਨਾਂ ਸਾਧ ਸੰਗਤ ਜੀ ਬਾਕੀ ਸਾਰਿਆਂ ਨੂੰ ਕੀੜੇ ਮਕੌੜੇ ਜਾਣਦਾ ਹੈ ਜਿਹੜੇ ਸ਼ਰ੍ਹਾਂ ਚ ਨਹੀਂ ਹਨ।
ਹਿੰਦਨ ਕੋ ਦੋਖੀ ਮਤ ਮੂਡਾ,
ਇਹ ਮੰਦੀ ਮਤ ਵਾਲਾ ਵਿਸ਼ੇਸ਼ ਕਰਕੇ ਹਿੰਦੂਆਂ ਦਾ ਦੋਖੀ ਹੈ।
ਸਭ ਸੰਤਨ ਸੋ ਬਾਦੀ ਗੁੱਡਾ,
ਫਿਰ ਰੱਬ ਦੇ ਨਾਂ ਜਪਣ ਵਾਲੇ ਜਿਹੜੇ ਸੰਤ ਨੇ ਉਹਨਾਂ ਨਾਲ ਬੜੀ ਈਰਖਾ ਕਰਦਾ ਇਹ।
ਤੁਰਕ ਤੇਜ ਕੀ ਜੜਾਂ ਉਖਾੜਨ,
ਕਹਿੰਦੇ ਤੁਰਕ ਤੇਜ ਦਾ ਜਿਹੜਾ ਤੁਰਕਾਂ ਦੇ ਰਾਜ ਦਾ ਤੇਜ ਹੈ ਨਾ ਉਹਦੀਆਂ ਜੜਾਂ ਪੁੱਟਣ ਵਾਸਤੇ।
ਰਾਜ ਪ੍ਰਤਾਪ ਵਿਨਾਸ਼ਨ ਕਾਰਨ,
ਇਹ ਜਿਹੜਾ ਰਾਜ ਪ੍ਰਤਾਪ ਹੈ ਤੁਰਕਾਂ ਦਾ ਇਸ ਧਰਤੀ ਦੇ ਉੱਤੇ, ਕਹਿੰਦੇ ਉਹਨੂੰ ਨਾਸ ਕਰਨ ਵਾਸਤੇ।
ਜਾਂ ਤੇ ਪ੍ਰਭ ਕਿਨੋ ਸੁਲਤਾਨ,
ਕਹਿੰਦੇ ਜਾਂ ਤੇ ਪ੍ਰਭ ਕਿਨੋ ਸੁਲਤਾਨ, ਸਮਝ ਲਓ ਵੀ ਪ੍ਰਮਾਤਮਾ ਨੇ ਇਹਨੂੰ ਬਾਦਸ਼ਾਹ ਬਣਾ ਦਿੱਤਾ ਔਰੰਗਜ਼ੇਬ ਨੂੰ, ਤੁਰਕਾਂ ਦੇ ਰਾਜ ਦਾ ਪ੍ਰਤਾਪ ਘਟਾਉਣ ਵਾਸਤੇ, ਤੁਰਕਾਂ ਦੇ ਰਾਜ ਦੀਆਂ ਜੜਾਂ ਪੁੱਟਣ ਵਾਸਤੇ ਏਦਾਂ ਦੀ ਬਿਰਤੀ ਵਾਲਾ ਬੰਦਾ ਸਿੰਘਾਸਨ ਉੱਤੇ ਬਿਠਾ ਦਿੱਤਾ ਜਿਸ ਦੇ ਕਰਕੇ ਤੁਰਕਾਂ ਦਾ ਰਾਜ ਨਾਸ ਹੋ ਜਾਵੇਗਾ।
ਕਰਤਾ ਆਪਣੇ ਆਪ ਕੁਹਾਨ,
ਕਹਿੰਦੇ ਨੇ ਆਪਣੇ ਆਪ ਨੂੰ ਸਾਧ ਸੰਗਤ ਜੀ ਮਾਰਨ ਵਾਸਤੇ, ਸਮਝ ਲਓ ਵੀ ਔਰੰਗਜ਼ੇਬ ਹੁਣ ਏਦਾਂ ਦੀਆਂ ਕਰਤੂਤਾਂ ਕਰਦਾ ਹੈ।
ਜਿਵੇਂ ਰਾਵਰ ਪੁਨ ਦੁਖੀ ਹੋਵਾ,
ਕਹਿੰਦੇ ਜਿਵੇਂ ਸਾਧ ਸੰਗਤ ਜੀ ਰਾਵਣ ਜਿਹੜਾ ਸੀ ਮੁਨੀਆਂ ਦਾ ਰਿਸ਼ੀਆਂ ਦਾ ਦੁਖੀ ਬਣ ਗਿਆ ਸੀ।
ਰਾਜ ਰਾਕਸ਼ਨ ਕਰਤੇ ਖੋਵਾ,
ਤੇ ਕਹਿੰਦੇ ਹੰਕਾਰ ਕਰਕੇ ਰਾਵਣ ਨੇ ਰਾਕਸ਼ਾਂ ਦਾ ਰਾਜ ਖੋ ਲਿਆ ਸੀ।
ਪਰੀ ਅਵਗਿਆ ਰਾਘਵਰ ਕੇਰੀ,
ਤੇ ਫਿਰ ਉਸ ਹੰਕਾਰ ਵਿੱਚ ਹੀ ਰਾਮ ਚੰਦਰ ਜੀ ਦੀ ਹੇਠੀ ਕਰ ਦਿੱਤੀ, ਅਵਗਿਆ ਕਰ ਦਿੱਤੀ।
ਸਾਬਿਦ ਕੀਨ ਹਾਨ ਤਸਬੇਰੇ,
ਕਹਿੰਦੇ ਸਭ ਵਿਧੀਆਂ ਨਾਲ ਉਸ ਵੇਲੇ ਸਾਧ ਸੰਗਤ ਜੀ ਆਪਣੀ ਹਾਨੀ ਵਾਸਤੇ ਹੀ ਇਹ ਰਾਵਣ ਨੇ ਕਦਮ ਚੁੱਕ ਲਿਆ ਸੀ। ਰਾਮ ਚੰਦਰ ਜੀ ਦੀ ਹੇਠੀ ਕੀਤੀ, ਸੀਤਾ ਜੀ ਨੂੰ ਚੁੱਕ ਲਿਆਂਦਾ ਤੇ ਸਮਝ ਲੋ ਆਪਣੇ ਰਾਜ ਭਾਗ ਆਪਣੇ ਪੈਰ ਹੀ ਘੁਆੜਾ ਮਾਰ ਲਿਆ ਉਹਨੇ ਆਪ ਹੀ।
ਪਰੀ ਅਵਗਿਆ ਜਿਮ ਸਤਿਗੁਰ ਕੇ,
ਇਸੇ ਤਰ੍ਹਾਂ ਜਾਣ ਲਓ ਵੀ ਸਤਿਗੁਰੂ ਜੀ ਦੀ ਅਵਗਿਆ ਔਰੰਗਜ਼ੇਬ ਨੇ ਕਰਨੀ ਸ਼ੁਰੂ ਕਰ ਦਿੱਤੀ। ਸਮਝ ਲੋ ਆਪਣੇ ਜਿਹੜਾ ਰਾਜ ਪ੍ਰਤਾਪ ਤੇਜ ਹੈ ਉਹਦੀਆਂ ਰਾਜ ਦੀਆਂ ਜੜਾਂ ਵਿੱਚ ਤੇਲ ਦੇਣ ਵਾਸਤੇ ਗੁਰੂ ਘਰ ਨਾਲ ਵੈਰ ਕਰਨਾ ਸ਼ੁਰੂ ਕਰ ਦਿੱਤਾ ਔਰੰਗਜ਼ੇਬ ਨੇ।
ਕੋ ਕੋ ਕਮਤ ਕਹਿ ਤਿਸ ਉਰ ਕੇ,
ਕਹਿੰਦੇ ਨੇ ਕਿਹੜੀ ਕਿਹੜੀ ਕਮਤ ਖੋਟੀ ਮਤ ਕਹੀਏ ਉਹਦੇ ਹਿਰਦੇ ਦੀ, ਹੈ ਹੀ ਖੋਟੀ ਮਤ ਸੰਤਾਂ ਨਾਲ ਵੈਰ ਕਰਨਾ, ਗੁਰੂ ਘਰ ਨਾਲ ਈਰਖਾ ਕਰਨੀ, ਨਾਮ ਜਪਣ ਵਾਲਿਆਂ ਨੂੰ ਦੇਖਣਾ ਨਾ, ਸ਼ਰ੍ਹਾਂ ਤੋਂ ਬਾਹਰ ਜਿਹੜੇ ਉਹਨਾਂ ਸਾਰਿਆਂ ਨੂੰ ਕਾਫਰ ਕਹਿਣਾ, ਇਹਨਾਂ ਦੇ ਕੰਮ ਸਨ ਉਸ ਦੇ।
ਜਿਵੇਂ ਸਤਿਗੁਰ ਦਸਵੇਂ ਪਾਤਸ਼ਾਹ,
ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਜੀ।
ਕਰਿਓ ਵਿਨਾਸ਼ਨ ਸਭ ਵਿਦੁਤਾ,
ਕਹਿੰਦੇ ਨੇ ਇਹਦੇ ਕਰਮਾਂ ਕਰਕੇ ਸਾਧ ਸੰਗਤ ਜੀ ਦਸਵੇਂ ਪਾਤਸ਼ਾਹ ਜੀ ਤੋਂ ਇਹਦਾ ਰਾਜ ਭਾਗ ਨਾਸ ਹੋਇਆ ਹੈ।
ਦੋਹਰਾ ਅਨਕ ਮੁਲਾ ਨੇ ਟਿਗ ਰਹੇ ਔਰੰਗ ਕੀ ਧਨ ਪਾਏ,
ਇਹਦਾ ਸਾਧ ਸੰਗਤ ਜੀ ਔਰੰਗਜ਼ੇਬ ਦੇ ਕੋਲ ਬੜੇ ਮਲਾਣੇ ਮਤਸਬੀ ਲੋਕ ਰਹਿੰਦੇ ਨੇ ਸ਼ਰ੍ਹਾਂ ਵਿੱਚ ਜਿਹੜੇ ਪੱਕੇ ਹਨ, ਤੇ ਉਹਦੇ ਕੋਲੋਂ ਪੈਸੇ ਲੈਂਦੇ ਧਨ ਪ੍ਰਾਪਤ ਕਰਦੇ ਹਨ।
ਕਰਤ ਕੁਰਾਨੇ ਮਾਏ ਨੇ ਜਿਸ ਜਿਸ ਕੀ ਮਤ ਆਏ,
ਕਹਿੰਦੇ ਨੇ ਕੁਰਾਨ ਦੇ ਸਾਧ ਸੰਗਤ ਜੀ ਮਾਇਨੇ ਪੁੱਛਦਾ ਰਹਿੰਦਾ ਉਹਨਾਂ ਵਿਦਵਾਨਾਂ ਨੂੰ ਮਲਾਣਿਆਂ ਨੂੰ ਔਰੰਗਜ਼ੇਬ, ਤੇ ਜਿਵੇਂ ਜਿਵੇਂ ਕਿਸੇ ਦੀ ਮਤ ਆ ਉਸੇ ਤਰ੍ਹਾਂ ਸਾਧ ਸੰਗਤ ਜੀ ਉਹ ਆਇਤਾਂ ਦੇ ਅਰਥ ਕਰ ਕਰਕੇ ਦੱਸਦਾ ਹੈ।
ਚੌਪਈ ਖਾਸ ਕਚਹਿਰੀ ਲੱਗੇ ਜਾਂ,
ਕਹਿੰਦੇ ਨੇ ਖਾਸ ਕਚਹਿਰੀ ਲੱਗਦੀ ਜਿੱਥੇ ਔਰੰਗਜ਼ੇਬ ਦੀ,
ਉਤੋਂ ਦਰੋਗਾ ਪ੍ਰੇਮੀ ਤਾਂ,
ਉੱਥੇ ਦੀ ਕਚਹਿਰੀ ਵਿੱਚ ਸਾਧ ਸੰਗਤ ਜੀ ਇੱਕ ਦਰੋਗਾ ਸੀ, ਬੜੇ ਚੰਗੇ ਹਿਰਦੇ ਵਾਲਾ ਪਰਉਪਕਾਰੀ।
ਨੰਦ ਲਾਲ ਸੰਘ ਰਾਗਤ ਪ੍ਰੀਤ,
ਇਹ ਨੰਦ ਲਾਲ ਜੀ ਸਾਧ ਸੰਗਤ ਜੀ ਬਹਾਦਰ ਸ਼ਾਹ ਨੂੰ ਪੜਾਉਣ ਦਾ ਕੰਮ ਕਰਦੇ ਆ, ਤੇ ਉਹ ਜਿਹੜਾ ਦਰੋਗਾ ਸੀ ਔਰੰਗਜ਼ੇਬ ਦੀ ਕਚਹਿਰੀ ਦਾ, ਉਹਦਾ ਦਰੋਗੇ ਦਾ ਭਾਈ ਨੰਦ ਲਾਲ ਜੀ ਨਾਲ ਬੜਾ ਪ੍ਰੇਮ ਸੀ।
ਮਿਲ ਮਸਲੇ ਕੋ ਕਰਤਾ ਨੀਤ,
ਮਿਲਦਾ ਰਹਿੰਦਾ ਸੀ ਭਾਈ ਨੰਦ ਲਾਲ ਜੀ ਨੂੰ, ਤੇ ਵਿਚਾਰਾਂ ਕਰਦਾ ਰਹਿੰਦਾ ਸੀ ਖੁਦਾ ਦੇ ਘਰ ਦੀਆਂ।
ਚੌਕ ਖੁਦਾਈ ਮਿਲਣ ਤੂੰ ਧਰੈ,
ਉਹਨੂੰ ਦਰੋਗੇ ਨੂੰ ਵੀ ਸਾਧ ਸੰਗਤ ਜੀ ਖੁਦਾ ਨੂੰ ਮਿਲਣ ਦਾ ਸ਼ੌਕ ਸੀ, ਚਾਹ ਸੀ ਮਨ ਵਿੱਚ,
ਇਸ ਦਿਸ਼ ਕੀ ਬਾਤਾਂ ਬਹੁਤ ਕਰੈ,
ਇਸ ਕਰਕੇ ਜਦੋਂ ਭਾਈ ਨੰਦ ਲਾਲ ਜੀ ਨੂੰ ਮਿਲਦਾ ਸੀ ਤੇ ਖੁਦਾ ਦੀਆਂ ਹੀ ਗੱਲਾਂ ਕਰਦਾ ਸੀ।
ਪੂਜਤ ਨੰਦ ਲਾਲ ਕੇ ਸੰਗਾ,
ਕਹਿੰਦੇ ਨੰਦ ਲਾਲ ਜੀ ਵਿਦਵਾਨ ਸਨ ਤੇ ਪੁੱਛਦਾ ਰਹਿੰਦਾ ਸੀ ਉਹਨਾਂ ਨੂੰ ਖੁਦਾ ਦੇ ਘਰ ਦੀਆਂ ਗੱਲਾਂ ਬਾਤਾਂ।
ਇਹ ਪਾਖ ਹੈ ਜਸ ਗੁਰੂ ਉਤੰਗਾ,
ਤੇ ਇਧਰੋਂ ਭਾਈ ਨੰਦ ਲਾਲ ਜੀ ਦੇ ਕੋਲੋਂ ਕਲਗੀਧਰ ਪਾਤਸ਼ਾਹ ਜੀ ਦੀ ਵਡਿਆਈ ਜਸ ਵੀ ਸੁਣਦਾ ਰਹਿੰਦਾ ਸੀ ਉਹ ਦਰੋਗਾ।
ਇਕ ਮਾਇਨਾ ਅਰਿਉ ਨਾ ਹੋਏ,
ਕਹਿੰਦੇ ਇੱਕ ਵਾਰ ਸਾਧ ਸੰਗਤ ਜੀ ਕੁਰਾਨ ਦੀ ਕਿਸੇ ਪੰਕਤੀ ਦਾ ਇੱਕ ਮਾਇਨਾ ਇੱਕ ਅਰਥ ਪੁੱਛ ਲਿਆ ਔਰੰਗਜ਼ੇਬ ਨੇ ਆਪਣੇ ਸਾਰੇ ਵਿਦਵਾਨਾਂ ਨੂੰ ਮਲਾਣਿਆਂ ਨੂੰ।
ਨੌ ਰੰਗ ਬੂਝਤ ਸਭ ਕੋ ਸੋਏ,
ਕਹਿੰਦੇ ਨੇ ਸਾਧ ਸੰਗਤ ਜੀ ਉਹ ਜਿਵੇਂ ਦਾ ਅਸਲ ਵਿੱਚ ਮਾਇਨਾ ਉਹਦੇ ਮਨ ਦੀ ਤਸੱਲੀ ਕਰਾਉਣ ਵਾਲਾ ਸੀ ਉਹ ਨੀ ਕਿਸੇ ਕੋਲੋਂ ਦੱਸਿਆ ਗਿਆ, ਤੇ ਰੋਜ਼ ਹੀ ਲੱਗੀ ਸਭਾ ਵਿੱਚ ਉਹਨਾਂ ਮਲਾਣਿਆਂ ਨੂੰ ਪੁੱਛਦਾ ਸੀ ਅਰਥ ਉਹਦੇ।
ਜਿਤਕ ਮਲਾਣੇ ਸਮਤ ਕਹਾਵੇ,
ਸੋ ਜਿੰਨੇ ਕ ਸ੍ਰੇਸ਼ਟ ਵਿਦਵਾਨ ਮਲਾਣੇ ਸਨ ਆਪਣੇ ਆਪ ਨੂੰ ਖਵਾਉਂਦੇ।
ਸਭਨ ਕੋ ਸੋ ਸੁਣੈ ਸੁਣ ਬੁਲਾਵੇ,
ਕਹਿੰਦੇ ਸਾਰਿਆਂ ਨੂੰ ਬੁਲਾ ਬੁਲਾ ਕੇ ਔਰੰਗਜ਼ੇਬ ਨੇ ਉਹ ਅਰਥ ਪੁੱਛਿਆ ਉਸ ਪੰਕਤੀ ਦਾ।
ਨਹੀਂ ਤਸੱਲਾ ਕਿਸਤੇ ਹੋਈ,
ਸਾਰਿਆਂ ਨੇ ਆਪਣੀ ਮਤ ਅਨੁਸਾਰ ਦੱਸਿਆ ਪਰ ਕਿਸੇ ਤੋਂ ਉਹਦੇ ਮਨ ਦੀ ਤਸੱਲੀ ਨਹੀਂ ਹੋਈ ਹੈ ਜੀ।
ਮਤ ਅਨੁਸਾਰ ਕਹੇ ਸਭ ਕੋਈ,
ਜਿੰਨੀ ਕ ਮਤ ਕਿਸੇ ਕੋਲ ਸੀ ਆਪਣੀ ਮਤ ਅਨੁਸਾਰ ਉਹਨੇ ਦੱਸਿਆ ਬਥੇਰਾ ਕੁੱਝ।
ਫਿਕਰਵੰਦ ਨੌ ਰੰਗ ਬਹੁ ਰਹਿ।
ਕਹਿੰਦੇ ਬੜਾ ਫਿਕਰ ਵਿੱਚ ਰਹਿੰਦਾ ਸੀ ਔਰੰਗਾ ਇਸ ਗੱਲ ਕਰਕੇ ਭਾਈ ਮੇਰੇ ਮਨ ਦੀ ਤਸੱਲੀ ਵਾਲਾ ਅਰਥ ਕਿਸੇ ਨੇ ਨੀ ਦੱਸਿਆ ਹੈ।
ਕਰੇ ਮਾਇਨ ਸਭ ਤੋਂ ਕਹਿ।
ਇਸ ਕਰਕੇ ਜਿਹੜਾ ਵੀ ਕੋਈ ਨਵਾਂ ਆਉਂਦਾ ਸੀ ਉਸੇ ਨੂੰ ਉਹਦੇ ਅਰਥ ਪੁੱਛਦਾ ਸੀ। ਉਹ
ਅਨਕ ਇਲਮ ਕੇ ਆਲਮ ਜਾਵੇ।
ਬਹੁਤ ਸਾਰੇ ਦੂਰੋਂ ਦੂਰੋਂ ਵੀ ਵਿਦਵਾਨ ਉਹਦੇ ਕੋਲ ਆਏ ਹਨ।
ਕਰੇ ਵਿਚਾਰਨ ਭਾਗ ਸੁਣਾਵੇ।
ਕਈ ਪ੍ਰਕਾਰ ਦੀਆਂ ਵਿਚਾਰਾਂ ਰੋਜ਼ ਇਸੇ ਪੰਕਤੀ ਉੱਤੇ ਚੱਲਦੀਆਂ ਉਹਦੀ ਲੱਗੀ ਸਭਾ ਵਿੱਚ।
ਤੋ ਨਾ ਕਿਸੇ ਆਇਓ ਸੋਏ।
ਕਹਿੰਦੇ ਕਿਸੇ ਕੋਲੋਂ ਵੀ ਫਿਰ ਵੀ ਬੜੇ ਬੜੇ ਵਿਦਵਾਨ ਬੁਲਾਏ ਗਏ ਪਰ ਕਿਸੇ ਕੋਲ ਇਹਦੇ ਮਨ ਦੀ ਤਸੱਲੀ ਨਾ ਹੋਈ।
ਪਰ ਬੁੱਧ ਹਾਰ ਰਹੇ ਸਭ ਕੋਈ।
ਕਹਿੰਦੇ ਸਾਰਿਆਂ ਨੇ ਯਤਨ ਕੀਤੇ ਪਰ ਬੁੱਧ ਹਾਰ ਗਈ ਸਾਰਿਆਂ ਦੀ।
ਗਯੋ ਪਦਰ ਟੈਗ ਇੱਕ ਦਿਨ ਮਾਹੋ।
ਇੱਕ ਦਿਨ ਕਹਿੰਦੇ ਲੱਗੀ ਸਭਾ ਵਿੱਚ ਬਹਾਦਰ ਸ਼ਾਹ ਆਪਣੇ ਪਿਤਾ ਔਰੰਗਜ਼ੇਬ ਦੇ ਕੋਲੇ ਚਲਿਆ ਗਿਆ।
ਬੈਠੋ ਜਾਏ ਬਹਾਦਰ ਸ਼ਾਹੋ।
ਇਹ ਬਹਾਦਰ ਸ਼ਾਹ ਜਾ ਕੇ ਸਲਾਮ ਕਰਕੇ ਆਪਣੇ ਪਿਤਾ ਨੂੰ ਬੈਠ ਗਿਆ ਦਰਬਾਰ ਵਿੱਚ।
ਬਹੁਤ ਮੁਲਾਣੇ ਬੈਠੇ ਤੀਰ।
ਉਸ ਵੇਲੇ ਵੀ ਬਹੁਤ ਸਾਰੇ ਮਲਾਣੇ ਸਾਧ ਸੰਗਤ ਜੀ ਬੈਠੇ ਹੋਏ ਸਨ ਔਰੰਗਜ਼ੇਬ ਦੀ ਕਚਹਿਰੀ ਵਿੱਚ।
ਕਹਿਣ ਕਰੇ ਨਿਜ ਨਿਜ ਤਤਵੀਰ।
ਤੇ ਉਸ ਦਿਨ ਵੀ ਚਰਚਾ ਉਸੇ ਪੰਕਤੀ ਦੀ ਚੱਲਦੀ ਸੀ। ਆਪੋ ਆਪਣੀ ਮਤ ਅਨੁਸਾਰ ਸਾਰੇ ਅਰਥ ਕਰ ਕਰਕੇ ਦੱਸ ਰਹੇ ਸਨ।
ਕਿਸ ਕੋ ਕਹਿਓ ਨਾ ਖਾਤਰ ਲਿਆਵੇ।
ਪਰ ਫਿਰ ਵੀ ਸਾਧ ਸੰਗਤ ਜੀ ਕਿਸੇ ਦੇ ਕਹੇ ਉੱਤੇ ਉਹਦਾ ਮਨ ਟਿਕਦਾ ਨੀ ਔਰੰਗਜ਼ੇਬ ਦਾ ਵੀ ਨਹੀਂ ਭਾਈ ਇਹ ਵੀ ਅਰਥ ਮੇਰੀ ਮਰਜ਼ੀ ਦਾ ਨਹੀਂ ਹੈ।
ਨਹੀਂ ਮਾਏ ਨਾ ਇਹ ਬਣ ਆਵੇ।
ਕਹਿੰਦਾ ਵੀ ਨਹੀਂ ਇਹ ਨੀ ਅਰਥ ਬਣ ਕੇ ਆਉਂਦਾ ਜਿਹੜਾ ਤੁਸੀਂ ਦੱਸਦੇ ਹੋ।
ਚਸ਼ਮੋ ਤਵੈ ਫਰਜੰਦ।
ਕਹਿੰਦੇ ਏਦਾਂ ਗੱਲਬਾਤ ਚੱਲਦਿਆਂ ਚੱਲਦਿਆਂ ਅਚਾਨਕ ਹੀ ਔਰੰਗਜ਼ੇਬ ਨੇ ਆਪਣੇ ਪੁੱਤਰ ਵੱਲੇ ਬਹਾਦਰ ਸ਼ਾਹ ਵੱਲੇ ਦੇਖਿਆ।
ਹਰਿਓ ਮੈਂ ਨਾ ਇਹੋ ਬੇਲੰਤ।
ਤੇ ਕਹਿਣ ਲੱਗਾ ਭਾਈ ਤੂੰ ਵੀ ਵਿਦਿਆ ਪ੍ਰਾਪਤ ਕਰਦਾ ਤੇ ਬਾਕੀ ਸਾਰਿਆਂ ਨਾਲੋਂ ਸਿਆਣਾ ਤੇ ਤੂੰ ਦੱਸ ਵੀ ਇਹਦਾ ਕੀ ਮਾਇਨਾ ਹੈ।
ਮਤ ਪਾਵੋ।
ਆਖਿਆ ਤੂੰ ਸਾਰਿਆਂ ਵਿੱਚੋਂ ਸਾਰੇ ਪਰਿਵਾਰ ਵਿੱਚੋਂ ਚੰਗੀ ਮਤ ਵਾਲਾ ਤੇ ਸ਼ਹਿਜ਼ਾਦੇ ਤੂੰ ਦੱਸ ਭਾਈ ਤੇਰੀ ਸਮਝ ਵਿੱਚ ਕੀ ਅਰਥ ਆਉਂਦਾ ਹੈ।
ਕਰ ਸਾਬਤ ਮਕਸੂਦ ਸੁਣਾਵੋ।
ਤੇ ਅਸਲ ਵਿੱਚ ਫਿਰ ਮੁੜ ਕੇ ਮੈਨੂੰ ਤੂੰ ਸਬੂਤ ਵੀ ਦੇਣਾ। ਇਹ ਇਕੱਲਾ ਅਰਥ ਹੀ ਨੀ ਸੀ ਪੁੱਛ ਕੇ ਚੁੱਪ ਕਰ ਜਾਂਦਾ। ਫਿਰ ਸਾਧ ਸੰਗਤ ਜੀ ਉਸ ਅਰਥ ਦਾ ਪ੍ਰਮਾਣ ਮੰਗਦਾ ਸੀ ਅੱਗਿਓਂ। ਕਹਿੰਦਾ ਸੀ ਸਿੱਧ ਕਰਕੇ ਦੱਸੋ ਜਿਹੜਾ ਤੁਸੀਂ ਅਰਥ ਕਰਦੇ ਜੇ ਵੀ ਇਹ ਕਿਵੇਂ ਪੂਰਾ ਹੁੰਦਾ। ਕਹਿਣ ਲੱਗਾ ਸ਼ਹਿਜ਼ਾਦੇ ਨੂੰ ਆਪਣੇ ਪੁੱਤਰ ਨੂੰ ਬਹਾਦਰ ਸ਼ਾਹ ਨੂੰ ਔਰੰਗਜ਼ੇਬ ਵੀ ਤੂੰ ਵੀ ਸਿਆਣਾ ਫਿਰ ਤੂੰ ਪੜ੍ਹਦਾ ਵਿਦਵਾਨ ਤੈਨੂੰ ਪੜ੍ਹਾਉਂਦੇ ਆ ਤੂੰ ਦੱਸ ਤੇਰੀ ਮਤ ਵਿੱਚ ਕੀ ਅਰਥ ਆਉਂਦਾ ਤੇ ਬਾਅਦ ਵਿੱਚ ਸਿੱਧ ਵੀ ਕਰਕੇ ਦੱਸਣਾ ਹੈ ਤੂੰ।
ਇਲਮ ਅਕਲ ਮੈਂ ਵੱਡੂ ਕਹਾਵ।
ਤੂੰ ਇਲਮ ਵਿੱਚ ਤੇ ਅਕਲ ਵਿੱਚ ਆਪਣੇ ਆਪ ਨੂੰ ਵੱਡਾ ਅਖਵਾਉਂਦਾ ਹੈ।
ਸਭ ਜਾਣੋ ਮੈਂ ਇਸੇ ਬਤਾਵ।
ਕਹਿਣ ਲੱਗਾ ਪੁੱਤਰ ਜੇ ਤੂੰ ਅਰਥ ਦੱਸੇ ਤਾਂ ਮੈਂ ਜਾਣਾਂਗਾ ਵੀ ਤੂੰ ਵਾਕਿਆ ਕੋਈ ਇਲਮ ਪ੍ਰਾਪਤ ਕਰਦਾ ਹੈ ਤੇ ਅਕਲ ਚੰਗੀ ਤੇਰੀ।
ਹੁਣ ਤਾਂ ਫਿਕਰ ਸਹਿਜਾਦੇ ਕੀ ਆ।
ਕਹਿੰਦੇ ਸੁਣ ਕੇ ਸਾਧ ਸੰਗਤ ਜੀ ਬਹਾਦਰ ਸ਼ਾਹ ਨੂੰ ਬੜਾ ਫਿਕਰ ਲੱਗਾ।
ਅਕਲ ਵਿਖਿਆ ਕੁਛ ਸਮਝ ਨਾ ਲਿਆ।
ਬਥੇਰੀ ਇਹਨੇ ਅਕਲ ਲੜਾਈ ਪਰ ਅਕਲ ਵਿੱਚ ਕੋਈ ਆਇਆ ਨਾ ਅਰਥ ਕੋਈ ਸਮਝ ਵਿੱਚ ਗੱਲ ਆਈ ਨਾ ਇਸ ਦੇ।
ਬਦਰ ਅਗਾਰੀ ਅਰਜ਼ ਗੁਜ਼ਾਰੀ।
ਕਹਿੰਦੇ ਉਸ ਵੇਲੇ ਨੇ ਆਪਣੇ ਪਿਤਾ ਔਰੰਗਜ਼ੇਬ ਦੇ ਅੱਗੇ ਬਹਾਦਰ ਸ਼ਾਹ ਨੇ ਇੱਦਾਂ ਅਰਜ਼ ਕੀਤੀ।
ਐਸੇ ਪਹਿਰੀ ਕਰੋ ਉਚਾਰੀ।
ਕਹਿਣ ਲੱਗਾ ਵੀ ਪਿਤਾ ਜੀ ਠੀਕ ਹੈ ਮੈਂ ਜ਼ਰੂਰ ਤੁਹਾਨੂੰ ਅਰਥ ਦੱਸਾਂਗਾ ਪਰ ਦੁਪਹਿਰੋਂ ਬਾਅਦ ਜਿਹੜਾ ਦੀਵਾਨ ਲੱਗੇਗਾ ਉਹਦੇ ਵਿੱਚ ਦੱਸਾਂਗਾ ਜੀ।
ਆਇਓ ਸਦਨ ਬਹਾਦਰ ਸ਼ਾਹ।
ਇੱਦਾਂ ਜਦੋਂ ਕਚਹਿਰੀ ਸਾਧ ਸੰਗਤ ਜੀ ਰੁਖਸਤ ਕਰ ਦਿੱਤੀ ਗਈ ਤੇ ਬਹਾਦਰ ਸ਼ਾਹ ਆਪਣੇ ਜਿੱਥੇ ਦਾ ਟਿਕਾਣਾ ਸੀ ਆਪਣੇ ਆਸਣ ਤੇ ਆ ਗਿਆ।
ਨੰਦ ਲਾਲ ਬੈਠੋ ਤਬ ਪਾਹੋ।
ਆਉਂਦਿਆਂ ਨੂੰ ਭਾਈ ਨੰਦ ਲਾਲ ਜੀ ਉੱਥੇ ਬੈਠੇ ਸਨ।
ਇਹਦਾ ਫਿਕਰ ਮੈਂ ਬਹੁ ਗਲਤਾਨ।
ਕਹਿੰਦੇ ਇਹਦਾ ਚਿਹਰਾ ਸਾਧ ਸੰਗਤ ਜੀ ਬੜਾ ਉਦਾਸ ਤੇ ਫਿਕਰ ਵਿੱਚ ਸੀ ਬਹਾਦਰ ਸ਼ਾਹ।
ਸਿਖਤ ਨਾ ਚੱਕ ਤੋਂ ਸੁਣਨ ਸੁਣਤ ਨਾ ਕਾਨੇ।
ਕਹਿੰਦੇ ਨੇ ਅੱਖਾਂ ਨਾਲ ਦੇਖਿਆ ਭਾਈ ਨੰਦ ਲਾਲ ਜੀ ਨੇ ਕੰਨੀ ਤਾਂ ਨੀ ਸੁਣਿਆ ਵੀ ਕੀ ਗੱਲ ਹੋਈ ਹੋਵੇਗੀ ਪਰ ਅੱਖਾਂ ਨਾਲ ਹੀ ਦੇਖ ਲਿਆ ਭਾਈ ਨੰਦ ਲਾਲ ਜੀ ਨੇ ਵੀ ਬਹਾਦਰ ਸ਼ਾਹ ਚ ਬਹੁਤ ਚਿੰਤਾ ਵਿੱਚ ਹੈ।
ਬਹੁਤੀ ਕਹਿ ਨਾ ਕੇ ਸੰਗ ਬਾਤੇ।
ਚੁੱਪ ਕਰਕੇ ਆਣ ਕੇ ਬਹਾਦਰ ਸ਼ਾਹ ਭਾਈ ਨੰਦ ਲਾਲ ਜੀ ਦੇ ਕੋਲੇ ਬੈਠ ਗਿਆ ਕੋਈ ਗੱਲ ਨੀ ਉਸਨੇ ਕੀਤੀ ਮੁਖੋਂ।
ਅੰਗ ਅਡੋਲ ਦੇਖ ਇਸ ਭੰਤੇ।
ਕਹਿੰਦੇ ਨੇ ਅਡੋਲ ਅੰਗ ਕਰਕੇ ਬੈਠਾ ਚਿੰਤਾ ਦੇ ਵਿੱਚ ਸੋਚੀ ਜਾਂਦਾ ਕੁਝ।
ਨੰਦ ਲਾਲ ਖੁਦਵੰਤ ਪਰੇਖਾ।
ਭਾਈ ਨੰਦ ਲਾਲ ਜੀ ਬਹੁਤ ਸਿਆਣੇ ਤੇਜ ਬੁੱਧੀ ਵਾਲੇ ਸਨ।
ਇਸਕੇ ਉਰਕੂ ਫਿਕਰ ਵਿਸ਼ੇਕਾ।
ਉਸੇ ਵੇਲੇ ਜਾਣ ਲਿਆ ਵੀ ਇਹਦੇ ਹਿਰਦੇ ਵਿੱਚ ਅੱਜ ਕੋਈ ਖਾਸ ਚਿੰਤਾ ਹੈ।
ਪੂਜਨ ਕੀਨ ਸੋ ਤਸ ਮਨ ਚਿੰਤਾ।
ਕਹਿਣ ਲੱਗੇ ਫਿਰ ਪੁੱਛ ਹੀ ਲਿਆ ਭਾਈ ਨੰਦ ਲਾਲ ਜੀ ਨੇ ਇਹਨੂੰ ਸ਼ਹਿਜ਼ਾਦੇ ਮੁਅੱਜਮ ਨੂੰ ਬਹਾਦਰ ਸ਼ਾਹ ਨੂੰ ਵੀ ਕੀ ਗੱਲ ਹੈ ਅੱਜ ਤੇਰੇ ਚਿਹਰੇ ਤੇ ਇੰਨੀ ਉਦਾਸੀ ਤੇ ਚਿੰਤਾ ਤੈਨੂੰ ਕਿਸ ਗੱਲ ਦੀ ਹੈ।
ਉਹ ਕਾਰਜ ਵਿਗੜਿਓ ਹਿਤਵੰਤਾ।
ਤੂੰ ਦੱਸ ਤੇਰਾ ਇੰਨਾ ਕਿਹੜਾ ਜ਼ਰੂਰੀ ਕੰਮ ਵਿਗੜ ਗਿਆ ਤੂੰ ਇੰਨੀ ਚਿੰਤਾ ਕਰੀ ਜਾਂਦਾ ਹੈ।
ਕਹਾਂ ਪੁਦਰਨੇ ਕਹਾਂ ਪਦਰਨੇ ਤੁਮੇ ਸੁਣਾਇਓ।
ਭਾਈ ਤੂੰ ਆਪਣੇ ਪਿਤਾ ਦੀ ਕਚਹਿਰੀ ਵਿੱਚੋਂ ਆਇਆ ਕੋਈ ਏਦਾਂ ਦਾ ਬੋਲ ਤੇਰੇ ਪਿਤਾ ਨੇ ਤਨੀ ਤੈਨੂੰ ਆਖ ਦਿੱਤਾ।
ਕਾਰਜ ਕਠਿਨ ਕਹਾਂ ਫੁਰਮਾਇਓ।
ਭਾਈ ਜਿਹੜਾ ਬਹੁਤ ਕਠਿਨ ਕੰਮ ਦੱਸ ਦਿੱਤਾ ਹੋਵੇ ਤੇ ਤੇਰੇ ਕੋ ਹੋ ਨਾ ਸਕਦਾ ਹੋਵੇ ਤੇਰੇ ਪਿਤਾ ਨੇ ਕਹਿ ਦਿੱਤਾ ਹੋਵੇ ਤੈਨੂੰ ਇਸ ਗੱਲ ਦੀ ਇਤਨੀ ਚਿੰਤਾ ਕੀ ਗੱਲ ਹੈ।
ਜੋ ਤੁਝਤੇ ਹੋਏ ਆਵਤ ਨਾਹੀ,
ਜਿਹੜਾ ਤੇਰੇ ਕੋਲੋਂ ਹੋ ਨਾ ਸਕਦਾ ਹੋਵੇ ਕੰਮ, ਕੋਈ ਏਦਾਂ ਦਾ ਕੰਮ ਤਾਂ ਨੀ ਕਹਿ ਦਿੱਤਾ ਤੇਰੇ ਪਿਤਾ ਨੇ।
ਬੈਠੂ ਮਾਂ ਫਿਕਰ ਕੇ ਮਾਹੀ,
ਇੰਨੇ ਜ਼ਿਆਦਾ ਫਿਕਰ ਵਿੱਚ ਤਾਂ ਤੈਨੂੰ ਕਦੀ ਨੀ ਬੈਠਾ ਦੇਖਿਆ ਮੈਂ।
ਨੰਦ ਲਾਲ ਦਾਨਸ਼ਵੰਤ ਮਹਾਂ,
ਭਾਈ ਨੰਦ ਲਾਲ ਜੀ ਬਹੁਤ ਜ਼ਿਆਦਾ ਸਿਆਣੇ ਸਨ।
ਲਗਤ ਸਜਾਦੇ ਸੂ ਤਬ ਕਹਾ,
ਕਹਿੰਦੇ ਨੇ ਭਾਈ ਨੰਦ ਲਾਲ ਜੀ ਨੂੰ ਬਹੁਤ ਜ਼ਿਆਦਾ ਸਿਆਣਾ ਜਾਣ ਕੇ ਤੇ ਬਹਾਦਰ ਸ਼ਾਹ ਨੇ ਫਿਰ ਇਸ ਤਰ੍ਹਾਂ ਆਖਿਆ,
ਸੁਣੋ ਮੀਰ ਮੁਨਸ਼ੀ ਮੈਂ ਗਯੋ।
ਇਹਨਾਂ ਨੂੰ ਮੀਰ ਮੁਨਸ਼ੀ ਦਾ ਅਹੁਦਾ ਦਿੱਤਾ ਸੀ ਸਤਸੰਗ ਜੀ। ਬਹਾਦਰ ਸ਼ਾਹ ਨੇ ਕਹਿਣ ਲੱਗਾ, ਮੀਰ ਮੁਨਸ਼ੀ ਜੀ ਸੁਣੋ, ਅੱਜ ਜਦੋਂ ਮੈਂ ਆਪਣੇ ਪਿਤਾ ਦੀ ਕਚਹਿਰੀ ਵਿੱਚ ਗਿਆ ਤਾਂ,
ਬਦਰ ਹਜੂਰ ਬੈਠ ਤੋ ਭਇਓ,
ਜਦੋਂ ਮੈਂ ਆਪਣੇ ਪਿਤਾ ਦੇ ਹਜੂਰ ਜਾ ਕੇ ਬੈਠ ਗਿਆ ਸਾਂ,
ਨਹੀਂ ਮਾਏ ਨਾ ਕਿਸੇ ਆਏ।
ਉਸ ਵੇਲੇ ਇੱਕ ਕੁਰਾਨ ਦੀ ਪੰਕਤੀ ਦਾ ਮਹਿਨਾ ਉਹ ਪੁੱਛ ਰਹੇ ਸੀ, ਅਰਥਾਂ ਦੀ ਬਾਬਤ ਵਿਚਾਰ ਚੱਲ ਰਹੀ ਸੀ। ਜਿੰਨੇ ਉੱਥੇ ਮਲਾਣੇ ਤੇ ਵਿਦਵਾਨ ਬੈਠੇ ਸਨ, ਸਾਰਿਆਂ ਨੂੰ ਕੋਈ ਵਧੀਆ ਢੁਕਦਾ ਅਰਥ ਨਹੀਂ ਆਇਆ ਉਸ ਵੇਲੇ।
ਬਹੁਤ ਦਿਨ ਤੇ ਸਭ ਹੁਣ ਸੁਣਾਏ,
ਬਹੁਤ ਵਾਰ ਸਾਰਿਆਂ ਨੂੰ ਕਹਿ ਕਹਿ ਕੇ ਪੁੱਛਿਆ ਗਿਆ, ਬੜੀ ਵਿਚਾਰ ਚਰਚਾ ਚੱਲੀ ਸੀ।
ਮੂਹ ਤਾਂ ਕਹਿਓ ਕਿ ਤੁਮ ਕਰੋ,
ਤੇ ਫਿਰ ਅਚਾਨਕ ਮੇਰੇ ਪਿਤਾ ਨੇ ਮੈਨੂੰ ਆਖ ਦਿੱਤਾ ਵੀ ਤੂੰ ਅਰਥ ਕਰਕੇ ਦੱਸ।
ਇਲਮ ਅਕਲ ਕੋ ਜੇ ਬਹੁਤ ਧਰੂ,
ਜੇ ਤੂੰ ਆਪਣੇ ਆਪ ਨੂੰ ਇਲਮ ਤੇ ਅਕਲ ਵਿੱਚ ਵੱਡਾ ਕਹਿੰਦਾ, ਸਿਆਣਾ ਗਿਣਦਾ ਸਾਰੇ ਪਰਿਵਾਰ ਵਿੱਚ, ਤੇ ਫਿਰ ਤੂੰ ਅਰਥ ਕਰਕੇ ਦੱਸ।
ਕਰਤ ਕਰਾਰ ਸਪਹਿਰੀ ਕੇਰਾ,
ਤੇ ਮੈਨੂੰ ਅਰਥ ਤਾਂ ਕੋਈ ਮੀਰ ਮੁਨਸ਼ੀ ਜੀ ਆਇਆ ਨੀ, ਪਰ ਮੈਂ ਵਾਅਦਾ ਜ਼ਰੂਰ ਕਰਕੇ ਆ ਗਿਆ ਪਿਛਲੇ ਪਹਿਰ ਦੀ ਦੀਵਾਨ ਦਾ, ਜਦੋਂ ਉਹਦਾ ਸ਼ਾਮ ਦੀ ਕਚਹਿਰੀ ਲੱਗੇਗੀ।
ਮੈਂ ਆਯੋ ਔਰ ਫਿਕਰ ਵਡੇਰਾ,
ਇਸ ਗੱਲ ਦਾ ਮੈਨੂੰ ਬਹੁਤ ਫਿਕਰ ਹੈ ਵੀ ਮੈਂ ਆਖ ਤਾਂ ਆਇਆ ਵੀ ਸ਼ਾਮ ਦੀ ਕਚਹਿਰੀ ਵਿੱਚ ਮੈਂ ਜਵਾਬ ਦੇ ਦਿਆਂਗਾ, ਤੇ ਪਰ ਮੈਨੂੰ ਤਾਂ ਜਵਾਬ ਉਹਦਾ ਅਰਥ ਕੋਈ ਇਸ ਵੇਲੇ ਔੜ ਹੀ ਨੀ ਰਿਹਾ ਹੈ।
ਜਦ ਸਹਿਜਾਦੀ ਪਾਖਿਓ ਸੋਈ,
ਕਹਿੰਦੇ ਜਦੋਂ ਸਜਾਦੇ ਨੇ ਸਾਧ ਸੰਗਤ ਜੀ ਪੰਕਤੀ ਬੋਲ ਕੇ ਦੱਸੀ ਤਾਂ,
ਨੰਦ ਲਾਲ ਚਿਤਵਤ ਚਿਤ ਹੋਈ,
ਕਹਿੰਦੇ ਭਾਈ ਨੰਦ ਲਾਲ ਜੀ ਨੇ ਆਪਣੇ ਚਿੱਤ ਵਿੱਚ ਉਹਦੇ ਜਿਹੜੇ ਅਰਥ ਸਨ ਉਹ ਚਿਤਵੇ ਉਸ ਵੇਲੇ।
ਸਤਿਨ ਕਰਿਓ ਮਾਹਿਨਾ ਨੀਕੇ,
ਕਹਿੰਦੇ ਉਸੇ ਵੇਲੇ ਭਾਈ ਨੰਦ ਲਾਲ ਜੀ ਨੇ ਬੜੇ ਸੋਹਣੇ ਅਰਥ ਕਰਕੇ ਦੱਸ ਦਿੱਤੇ ਹਨ।
ਆਪ ਜੋ ਨਾ ਹਿਰਦੇ ਕਸੀ,
ਜਿਹੜੇ ਕਿਸੇ ਦੇ ਹਿਰਦੇ ਵਿੱਚ ਅਜੇ ਤੱਕ ਨਹੀਂ ਫੁਰੇ ਸਨ ਉਹ ਅਰਥ ਕਰਕੇ ਦੱਸੇ, ਪਹਿਲੀ ਵਾਰ ਹੀ ਭਾਈ ਨੰਦ ਲਾਲ ਜੀ ਨੇ।
ਸੁਣਕਰ ਬਹੁਤ ਆਨੰਦਿਤ ਹੋਊਗਾ,
ਕਹਿੰਦੇ ਸਜਾਦੇ ਨੇ ਜਦੋਂ ਉਹ ਅਰਥ ਸੁਣੇ ਬਹੁਤ ਖੁਸ਼ ਹੋਇਆ ਉਸ ਵੇਲੇ ਉਹ।
ਅਦ ਦਾਨਿਸ਼ ਬੰਦ ਸਭ ਤੇ ਜੂਗਾ,
ਕਹਿੰਦੇ ਬਹੁਤ ਵਡਿਆਈ ਕੀਤੀ ਭਾਈ ਨੰਦ ਲਾਲ ਜੀ ਦੀ ਬਹਾਦਰ ਸ਼ਾਹ ਨੇ ਉਸ ਵੇਲੇ।
ਕਰੀ ਸ਼ਰਫ ਰਾਜੀ ਤੇ ਸਕਾਲਾ,
ਕਹਿੰਦੇ ਨੇ ਉਸ ਵੇਲੇ ਸਾਧ ਸੰਗਤ ਜੀ ਜਸ ਕੀਤਾ, ਵੱਡਾ ਵੱਡਾ ਆਖਿਆ ਭਾਈ ਨੰਦ ਲਾਲ ਜੀ ਨੂੰ।
ਖੁਸ਼ ਹੋਇਆ ਦੀਨ ਖਿਲਤ ਫਿਸਾਲਾ,
ਕਹਿੰਦੇ ਖੁਸ਼ ਹੋ ਕੇ ਤੇ ਖਿਲਤ ਦੇ ਦਿੱਤੀ, ਖਿਲਤ ਕਹਿੰਦੇ ਸਰੋਪੇ ਨੂੰ। ਬਹਾਦਰ ਸ਼ਾਹ ਨੇ ਸਾਧ ਸੰਗਤ ਜੀ ਫਿਰ, ਕਿਉਂਕਿ ਬਾਦਸ਼ਾਹ ਦਾ ਪੁੱਤਰ ਸੀ ਤੇ ਮੀਰ ਮੁਨਸ਼ੀ ਸਨ ਉਹਨੂੰ ਪੜਾਉਣ ਵਾਲੇ, ਕਹਿੰਦੇ ਨੇ ਫਿਰ ਇੱਕ ਸਰੋਪਾ ਮੰਗਾ ਕੇ ਬਹੁਤ ਕੀਮਤੀ ਭਾਈ ਨੰਦ ਲਾਲ ਜੀ ਨੂੰ ਦਿੱਤਾ ਬਹਾਦਰ ਸ਼ਾਹ ਨੇ।
ਸਹੀ ਸਪਹਿਰੀ ਗਯੋ ਸਜਾਦਾ,
ਜਦੋਂ ਸ਼ਾਮ ਦੀ ਸਾਧ ਸੰਗਤ ਜੀ ਕਚਹਿਰੀ ਲੱਗੀ ਤੇ ਖੁਸ਼ੀ ਖੁਸ਼ੀ ਫਿਰ ਉੱਥੇ ਗਿਆ ਬਹਾਦਰ ਸ਼ਾਹ।
ਬੈਠੋ ਜਾਈ ਮਹਿਦ ਅਹਿਲਾਤਾ,
ਕਹਿੰਦੇ ਜਿੱਥੇ ਇਹਦੇ ਬੈਠਣ ਦਾ ਜਗ੍ਹਾ ਬਣੀ ਸੀ ਉੱਥੇ ਜਾ ਕੇ ਬੈਠ ਗਿਆ ਸਲਾਮ ਕਰਕੇ ਇਹ ਬੜੇ ਆਨੰਦ ਨਾਲ।
ਕਦਰ ਮੁਲਾਣੇ ਅਣਕ ਮੁਝਾਰ,
ਬਹੁਤ ਸਾਰੇ ਮੁਲਾਣੇ ਸਾਧ ਸੰਗਤ ਜੀ ਤੇ ਹੋਰ ਸੰਤਰੀ ਮੰਤਰੀ ਉੱਥੇ ਬੈਠੇ ਸਨ ਇਹਦੇ ਪਿਤਾ ਦੀ ਕਚਹਿਰੀ ਵਿੱਚ।
ਬੈਠੇ ਕਰਦੇ ਹੋ ਚਾਰ ਵਿਚਾਰ,
ਤੇ ਇਹ ਵਿਚਾਰ ਜਾਂਦਿਆਂ ਨੂੰ ਚੱਲ ਰਹੀ ਸੀ ਫੇਰ ਇਸੇ ਪੰਕਤੀ ਦੇ ਅਰਥਾਂ ਦੀ।
ਸੁਣਿਓ ਮਾਏ ਨਾ ਇਹਨੋ ਵਖਾਨਾ,
ਕਹਿੰਦੇ ਨੇ ਜਦੋਂ ਸਾਧ ਸੰਗਤ ਜੀ ਇਹਨੇ ਬਹਾਦਰ ਸ਼ਾਹ ਨੇ ਜਾ ਕੇ ਆਖਿਆ ਮੈਂ ਦੱਸਦਾ ਭਾਈ ਤੁਹਾਨੂੰ ਅਰਥ, ਤੇ ਜਦੋਂ ਇਹਨੇ ਦੱਸੇ ਤੇ ਸੁਣੇ ਉਹਨੇ ਔਰੰਗਜ਼ੇਬ ਨੇ ਤਾਂ,
ਉਹ ਨਾਰੰਗ ਨੌ ਰੰਗ ਮਨ ਵੈ ਬਿਸਮਾਨਾ,
ਕਹਿੰਦੀ ਉਹ ਅਰਥ ਸੁਣ ਕੇ ਤੇ ਔਰੰਗਜ਼ੇਬ ਹੈਰਾਨ ਹੀ ਰਹਿ ਗਿਆ। ਖੁਸ਼ ਵੀ ਬੜਾ ਹੋਇਆ ਤੇ ਪਰ ਇੱਕਦਮ ਹੈਰਾਨ ਹੈ ਉਹ,
ਇਸਮੇ ਅਕਲ ਨਾ ਏਤੀ ਆਹੈ,
ਮਨ ਚ ਵਿਚਾਰ ਕਰਦਾ ਵੀ ਇੰਨੀ ਅਕਲ ਵਾਲਾ ਇਹ ਬਹਾਦਰ ਸ਼ਾਹ ਤਾਂ ਨਹੀਂ ਜਿੰਨੇ ਸੋਹਣੇ ਅਰਥ ਇਸ ਨੇ ਦੱਸੇ ਕਰਕੇ।
ਜਥਾ ਬਣਾਏ ਬਦਨ ਤੀ ਕਹੈ,
ਕਹਿੰਦੇ ਜਿਵੇਂ ਇਹਨੇ ਸੋਹਣੇ ਅਰਥ ਬਣਾ ਕੇ ਦੱਸ ਦਿੱਤੇ ਨੇ, ਇੰਨੀ ਅਕਲ ਵਾਲਾ ਤਾਂ ਨਹੀਂ ਭਾਵੇਂ ਸਿਆਣਾ ਸੀ ਬਾਕੀ ਬੱਚਿਆਂ ਵਿੱਚੋਂ, ਪਰ ਉਹਦੇ ਪਿਤਾ ਨੇ ਜਾਣਿਆ ਵੀ ਇੰਨੀ ਇਹਦੀ ਆਪਣੀ ਬੁੱਧ ਨਹੀਂ ਜਿਸ ਤਰ੍ਹਾਂ ਦੇ ਇਹਨੇ ਦੱਸੇ ਹਨ ਅਰਥ।
ਦਾਨਿਸ਼ਵੰਦ ਜਿਤ ਕੋ ਸੋ ਜਾਣੋ,
ਸੋ ਕਹਿੰਦੇ ਨੇ ਠੀਕ ਆ, ਜਿੰਨਾ ਕੇ ਦਾਨਿਸ਼ਵੰਦ ਤੇ ਸਿਆਣਾ ਹੈ ਇਲਮ ਦੇ ਵਿੱਚ ਉਹ ਤਾਂ ਮੈਨੂੰ ਪਤਾ ਹੀ ਹੈ।
ਕਿਤੇ ਸਮਝ ਇਸ ਮੈਂ ਨਾ ਪਛਾਣੋ,
ਪਰ ਜਿੱਦਾਂ ਦੇ ਅਰਥ ਕੀਤੇ ਇੰਨੀ ਸਮਝ ਨਹੀਂ ਇਹਦੇ ਵਿੱਚ। ਸਿਆਣਾ ਜ਼ਰੂਰ ਹੈ, ਇਲਮ ਵੀ ਇਹ ਪ੍ਰਾਪਤ ਕਰਦਾ, ਪਰ ਜਿਸ ਤਰ੍ਹਾਂ ਦੇ ਇਹਨੇ ਦੱਸ ਦਿੱਤੇ ਅਰਥ ਮਾਇਨੇ ਕਰਕੇ ਇੱਦਾਂ ਦੀ ਅਕਲ ਦਾ ਮਾਲਕ ਨਹੀਂ ਹੈ।
ਐਵੇਂ ਵਿਚਾਰ ਨੌ ਰੰਗ ਨੇ ਕਹਿਓ,
ਇੱਦਾਂ ਵਿਚਾਰ ਕਰਕੇ ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਆਖਿਆ
ਇਹ ਆਪਣੀ ਬੁੱਧ ਤੇ ਕਰ ਲਹਿਓ,
ਕਹਿਣ ਲੱਗਾ ਵੀ ਪੁੱਤਰ ਇਹ ਦੱਸ ਭਈ ਇਹ ਆਪਣੀ ਬੁੱਧ ਨਾਲ ਅਰਥ ਕੀਤੇ ਹਨ ਤੂੰ ਕਿ ਜਾਂ ਵਿੱਚ ਕੋਈ ਹੋਰ ਵਲ ਹੈ।
ਕਿਦੋਂ ਅਪਰਨੇ ਤੋਹੀ ਬਤਾਵਾ,
ਜੇ ਜਾਂ ਕਿਸੇ ਹੋਰ ਨੇ ਅਰਥ ਕੀ ਕਰਕੇ ਤੈਨੂੰ ਦੱਸਿਆ ਤੇ ਉਹ ਸੁਣਾਏ ਤੂੰ ਮੈਨੂੰ।
ਠੀਕ ਮਾਏ ਨਾ ਨੀਕ ਅਲਾਵਾ,
ਕਿਉਂਕਿ ਅੱਜ ਤੱਕ ਕਿਸੇ ਕੋਲੋਂ ਇਹ ਅਰਥ ਨਹੀਂ ਸੀ ਹੋਏ, ਮੇਰੇ ਮਨ ਦੀ ਤਸੱਲੀ ਹੋ ਗਈ ਸੁਣ ਕੇ।
ਕਹੂ ਸਜਾਦੇ ਮੈਂ ਨਹਿ ਕੀਨਾ,
ਉਸ ਵੇਲੇ ਬਹਾਦਰ ਸ਼ਾਹ ਸਜਾਦੇ ਨੇ ਆਖਿਆ ਵੀ ਨਹੀਂ ਮੈਂ ਨੀ ਪਿਤਾ ਜੀ ਅਰਥ ਕੀਤੇ।
ਮੋਹੀ ਨਿਕਟ ਕੋ ਰਹਿਤ ਪ੍ਰਵੀਨਾ,
ਮੇਰੇ ਕੋਲ ਇੱਕ ਪੜਾਉਣ ਵਾਲਾ ਉਸਤਾਦ ਬਹੁਤ ਹੀ ਤੇਜ ਤੇ ਸਿਆਣਾ ਬਹੁਤ ਵਿਦਵਾਨ ਹੈ।
ਇਹ ਮੀਰ ਮੁਨਸ਼ੀ ਦਾਨਾ,
ਕਹਿੰਦੇ ਉਹ ਬਹੁਤ ਹੀ ਦਾਨਾ ਮੀਰ ਮੁਨਸ਼ੀ ਹੈ ਮੇਰਾ, ਜਿਹੜਾ ਮੈਨੂੰ ਫਾਰਸੀ ਦਾ ਇਲਮ ਸਿਖਾਉਂਦਾ ਹੈ।
ਤਾਂ ਮਾਏ ਨਾ ਦਿਓ ਬਤਾਏ,
ਕਹਿੰਦੇ ਉਹਨੇ ਦੱਸਿਆ ਹੈ ਅਰਥ ਮੇਰੇ ਮੀਰ ਮੁਨਸ਼ੀ ਦਾ ਕੀਤਾ ਹੋਇਆ ਅਰਥ ਹੈ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ।
ਸੁਣਤ ਸ਼ਾਹੂ ਮਨ ਮੈਂ ਹਰ ਖਾਵਾ।
ਸੁਣ ਕੇ ਔਰੰਗਜ਼ੇਬ ਮਨ ਵਿੱਚ ਬਹੁਤ ਖੁਸ਼ ਹੋਇਆ।
ਸੰਗ ਸਾਜਾਦੀ ਬਾਗਿਆ ਲਾਵਾ।
ਉਸੇ ਵੇਲੇ ਸ਼ਹਿਜ਼ਾਦੇ ਨੂੰ ਔਰੰਗਜ਼ੇਬ ਨੇ ਏਦਾਂ ਆਖਿਆ ਜੀ,
ਨਿਗਟ ਹਕਾਰ ਦਿਖਾਵੂ ਮੋਹੀ।
ਕਹਿਣ ਲੱਗਾ ਪੁੱਤਰ ਜਾ ਸੱਦ ਕੇ ਲਿਆ ਤੇ ਮੈਨੂੰ ਦਿਖਾਲ ਫਿਰ ਉਹ ਕੌਣ ਬੰਦਾ ਹੈ।
ਅਕਲ ਕਮਾਲ ਰਿੱਧੀ ਮੋਹੀ।
ਕਹਿੰਦੇ ਕਮਾਲ ਦੀ ਅਕਲ ਦਾ ਮਾਲਕ ਹੈ ਭਾਈ, ਉਹ ਜਰੂਰ ਵੇਖਣਾ ਚਾਹੁੰਦਾ ਮੈਂ ਉਸ ਨੂੰ।
ਨੰਦ ਲਾਲ ਕੋ ਲੀਨ ਬੁਲਾ।
ਕਹਿੰਦੇ ਨੇ ਬਹਾਦਰ ਸ਼ਾਹ ਨੇ ਉਸੇ ਵੇਲੇ ਭਾਈ ਨੰਦ ਲਾਲ ਜੀ ਨੂੰ ਸੱਦ ਘੱਲਿਆ।
ਲੱਖ ਹਿੰਦੂ ਕੋ ਸ਼ਦ ਤੇ ਉਠਾ।
ਜਦੋਂ ਭਾਈ ਨੰਦ ਲਾਲ ਜੀ ਕਚਹਿਰੀ ਚ ਆਏ ਤੇ ਔਰੰਗਜ਼ੇਬ ਨੇ ਦੇਖਿਆ ਤਾਂ ਹਿੰਦੂ ਹੈ। ਬੜਾ ਦੁੱਖ ਹੋਇਆ ਉਸ ਨੂੰ ਉਸ ਵੇਲੇ।
ਪਰ ਸਲਾਮ ਯੂ ਠੰਡੋ ਰਹੇ।
ਕਹਿੰਦੇ ਜਦੋਂ ਸਲਾਮ ਕਰਕੇ ਭਾਈ ਨੰਦ ਲਾਲ ਜੀ ਖੜ ਗਏ ਆਣ ਕੇ ਕਚਹਿਰੀ ਵਿੱਚ।
ਸਦਾ ਆਫਰੀ ਹਜ਼ਰਤ ਕਹੇ।
ਕਹਿੰਦੇ ਬਹਾਦਰ ਸ਼ਾਹ ਨੇ ਆਖਿਆ ਸ਼ਾਬਾਸ਼ ਸ਼ਾਬਾਸ਼ ਹੈ ਤੇਰੇ ਭਾਈ, ਤੇਰੀ ਇਲਮ ਦੇ, ਤੇਰੀ ਅਕਲ ਦੇ।
ਹੁਣ ਡੇਰੀ ਕੋ ਚੱਲ ਕਰ ਆ।
ਇਹ ਤਾਂ ਸ਼ਾਬਾਸ਼ ਤੇ ਦੇ ਦਿੱਤੀ ਭਰੀ ਕਚਹਿਰੀ ਵਿੱਚ। ਤੇ ਜਦੋਂ ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਵਾਪਸ ਆ ਗਏ ਆਪਣੇ ਡੇਰੇ,
ਸੰਗ ਸਜਾਦੀ ਸ਼ਾਹ ਅਲਾਈ।
ਉਸ ਵੇਲੇ ਔਰੰਗਜ਼ੇਬ ਨੇ ਬਹਾਦਰ ਸ਼ਾਹ ਨੂੰ ਏਦਾਂ ਆਖਿਆ,
ਇਹ ਤਾਂ ਹਿੰਦੂ ਹੈ ਮਤਵੰਤ।
ਕਹਿਣ ਲੱਗੇ ਭਾਈ ਇਹ ਸਿਆਣਿਆਂ ਤੇ ਬਹੁਤ ਆ, ਪਰ ਦੁੱਖ ਦੀ ਗੱਲ ਇਹ ਵੀ ਇਹ ਤਾਂ ਹਿੰਦੂ ਹੈ।
ਅਨੀਤ ਮੁਝ ਨਹੀਂ ਸੁਹੰਤਾ।
ਕਹਿਣ ਲੱਗਾ ਹੈ ਅਨੀਤ ਮੁਝ ਨਹੀਂ ਸੁਹੰਤਾ, ਇਹ ਕੰਮ ਮੈਨੂੰ ਨੀ ਸੋਭਦਾ। ਇਹ ਤੇ ਉਲਟ ਨੀਤੀ ਦੇ ਉਲਟ ਕੰਮ ਹੈ। ਏਡਾ ਵੱਡਾ ਵਿਦਵਾਨ ਤੇ ਉਹ ਵੀ ਹਿੰਦੂਆਂ ਵਿੱਚ ਹੋਵੇ।
ਦੀਨ ਵਿਖੇ ਸਕੋ ਲੈ ਆਓ।
ਕਹਿਣ ਲੱਗੇ ਪੁੱਤਰ ਜਿੱਦਾਂ ਮਰਜ਼ੀ ਕਰ ਇਹਨੂੰ ਦੀਨ ਵਿੱਚ ਲੈ ਕੇ ਆ, ਇਹ ਮੁਸਲਮਾਨ ਬਣਨਾ ਚਾਹੀਦਾ ਏਡਾ ਵਿਦਵਾਨ।
ਕਿਉਂ ਕਿਉਂ ਕਰ ਨੀਕੀ ਸਮਝਾ।
ਕਿਵੇਂ ਕਿਵੇਂ ਕਰਕੇ ਸਮਝਾ ਕੇ ਜੋ ਵੀ ਯਤਨ ਤੈਨੂੰ ਕਰਨਾ ਪੈਂਦਾ ਇਹਨੂੰ ਨੰਦ ਲਾਲ ਨੂੰ ਮੁਸਲਮਾਨ ਬਣਾ। ਤੂੰ
ਅਸਨਰ ਦੀਨ ਵਿਖੇ ਜਬ ਹੋਏ।
ਕਹਿੰਦੇ ਏਡਾ ਸਿਆਣਾ ਬੰਦਾ ਜਦੋਂ ਦੀਨ ਵਿੱਚ ਆ ਜਾਵੇਗਾ ਤਾਂ
ਚੱਲੇ ਸ਼ਰ੍ਹਾਂ ਮੈਂ ਸਭ ਹੀ ਕੋ।
ਕਹਿਣ ਲੱਗੇ ਸੁੱਤੇ ਸਿੱਧੀ ਬਾਕੀ ਹਿੰਦੂ ਸ਼ਰ੍ਹਾਂ ਵਿੱਚ ਚੱਲਣ ਲੱਗ ਪੈਣਗੇ ਜਦੋਂ ਏਡਾ ਵੱਡਾ ਵਿਦਵਾਨ ਆ ਗਿਆ ਤਾਂ।
ਚਿੰਤਨ ਮੈਂ ਮਤਵੰਤ ਨਾ ਚਾਹੀਆ।
ਕਹਿੰਦੇ ਏਡਾ ਸਿਆਣਾ ਹਿੰਦੂਆਂ ਦੇ ਵਿੱਚ ਵਿਦਵਾਨ ਨੀ ਚਾਹੀਦਾ।
ਕਰੇ ਧਰਮ ਦਿੜ ਤਿੰਨ ਕੂ ਲਹੀਆ।
ਕਿਉਂਕਿ ਜੇ ਹਿੰਦੂਆਂ ਵਿੱਚ ਏਡਾ ਸਿਆਣਾ ਵਿਦਵਾਨ ਰਿਹਾ ਤੇ ਉਹਨਾਂ ਦੇ ਧਰਮ ਨੂੰ ਪੱਕਾ ਕਰ ਦੇਵੇਗਾ। ਇਹ ਆਪਣੇ ਧਰਮ ਵਿੱਚ ਆਉਣਾ ਚਾਹੀਦਾ ਹੈ।
ਤੁਰਕ ਦੀਨ ਮੈਂ ਜਬ ਆਵੇ।
ਕਹਿੰਦੇ ਤੁਰਕ ਦੀਨ ਵਿੱਚ ਆ ਜਾਵੇਗਾ ਜਦੋਂ ਏਦਾਂ ਦਾ ਬੰਦਾ ਤਾਂ।
ਨੀਕੇ ਵਿਧ ਕਰ ਸ਼ਰ੍ਹਾਂ ਵਧਾਵੇ।
ਕਹਿੰਦੇ ਬੜੇ ਚੰਗੇ ਤਰੀਕੇ ਨਾਲ ਸ਼ਰ੍ਹਾਂ ਵਿੱਚ ਵਾਧਾ ਕਰੇਗਾ ਇਹ।
ਏਦਾਂ
ਚੰਗੀ ਤਰ੍ਹਾਂ ਸਮਝਾ ਕੇ ਆਪਣੇ ਪੁੱਤਰ ਨੂੰ ਬਹਾਦਰ ਸ਼ਾਹ ਨੂੰ ਔਰੰਗਜ਼ੇਬ ਨੇ।
ਕਿਉਂ ਕਿਉਂ ਦੀਨ ਵਿਖੇ ਸਲਿਆ।
ਕਹਿੰਦੇ ਜਿਵੇਂ ਕਿਵੇਂ ਨੂੰ ਦੀਨ ਦੇ ਵਿੱਚ ਲਿਆਉਣਾ, ਏਦਾਂ ਕਹਿ ਕੇ ਤੋਰ ਦਿੱਤਾ ਕਚਹਿਰੀ ਵਿੱਚੋਂ।
ਗਏ ਬਹਾਦਰ ਸ਼ਾਹ ਨਕੀਤਾ।
ਕਹਿੰਦੇ ਬਹਾਦਰ ਸ਼ਾਹ ਸਾਹਿਬ ਸਿੰਘ ਜਦੋਂ ਘਰ ਗਿਆ ਆਪਣੇ ਤਾਂ
ਫੂਲ ਲਿਓ ਨੰਦ ਲਾਲ ਸਹੇਤਾ।
ਉਸੇ ਵੇਲੇ ਬੜੇ ਪ੍ਰੇਮ ਨਾਲ ਸਭ ਤੋਂ ਪਹਿਲਾਂ ਭਾਈ ਨੰਦ ਲਾਲ ਜੀ ਨੂੰ ਸੱਦਿਆ ਹੈ।
ਕਹੇ ਪਦਰ ਕੇ ਸਗਲ ਬਤਾਏ।
ਆਪਣੇ ਪਿਤਾ ਦੀ ਕਹੀ ਹੋਈ ਸਾਰੀ ਗੱਲ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਨੂੰ ਦੱਸ ਦਿੱਤੀ।
ਕਈ ਵਿਪਰਜੈ ਮਾਂ ਵਡਾਏ।
ਕਹਿਣ ਲੱਗਾ ਮੀਰ ਮੁਨਸ਼ੀ ਜੀ ਤੁਹਾਡੀ ਵਡਿਆਈ ਤੁਹਾਡੀ ਉਲਟ ਪੈ ਗਈ ਜੇ। ਤੁਸਾਂ ਤੇ ਅਰਥ ਕਰਕੇ ਦੱਸ ਦਿੱਤਾ ਸੀ ਤੇ ਹੁਣ ਉਹ ਤੁਹਾਡੇ ਧਰਮ ਨੂੰ ਖਤਰਾ ਬਣ ਗਈ, ਤੁਹਾਡੀ ਜਿਹੜੀ ਵਡਿਆਈ ਤੁਹਾਡੀ ਅਕਲ ਹੈ।
ਕਹੋ ਤੁਰਕ ਇਸ ਲਿਹੂ ਬਣਾਏ।
ਹੁਣ ਮੇਰਾ ਪਿਤਾ ਜਿੱਦ ਕਰ ਗਿਆ ਵੀ ਇਹਨੂੰ ਤੁਰਕ ਬਣਾਉਣਾ ਜਿਵੇਂ ਵੀ ਹੋਵੇ।
ਅਪਰ ਵਿਧਨ ਤੇ ਬਹੁਤ ਸਮਝਾਏ।
ਭਾਈ ਜਿੰਨਾ ਮਰਜ਼ੀ ਉਹਨੂੰ ਸਮਝਾ ਲਈਏ ਪਰ ਹੁਣ ਨੀ ਉਹਨੇ ਮੰਨਣਾ ਕਦੇ ਵਾਸਤੇ, ਤੁਹਾਨੂੰ ਮੁਸਲਮਾਨ ਬਣਾ ਕੇ ਛੱਡੇਗਾ।
ਮੀਰੂ ਜ਼ੋਰ ਔਰ ਨੈ ਕੋ।
ਉਹ ਬਹਾਦਰ ਸ਼ਾਹ ਕਹਿਣ ਲੱਗਾ ਮੀਰ ਮੁਨਸ਼ੀ ਜੀ ਮੈਂ ਬਹੁਤ ਤੁਹਾਡਾ ਆਦਰ ਕਰਦਾ ਪਰ ਮੇਰਾ ਜ਼ੋਰ ਕੋਈ ਨੀ ਆਪਣੇ ਪਿਤਾ ਦੇ ਅੱਗੇ।
ਤੁਦ ਕਰ ਦੀਨ ਪਾਸ ਤਬ ਜੋ।
ਇਸੇ ਕਰਕੇ ਮੈਂ ਤੁਹਾਨੂੰ ਖਬਰ ਦੇ ਦਿੱਤੀ ਆ ਵੀ ਹੁਣ ਜੋ ਤੁਸੀਂ ਕਰਨਾ ਚਾਹੋ ਤੁਸੀਂ ਆਜ਼ਾਦ ਜੇ, ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਕੋਈ ਇਸ ਕੰਮ ਵਿੱਚ।
ਰਹਿਬੂ ਯਹਾਂ ਪਲਾਇਨ ਕਰਬੂ।
ਜੇ ਤੁਹਾਡਾ ਜੀ ਕਰਦਾ ਇੱਥੇ ਰਹਿਣ ਨੂੰ ਤੇ ਤੁਹਾਨੂੰ ਮੁਸਲਮਾਨ ਬਣਨਾ ਪੈਣਾ, ਤੇ ਜੇ ਕਿਤੇ ਤੁਸੀਂ ਜਾਣਾ ਚਾਹੁੰਦੇ ਜੇ ਤੇ ਮੈਂ ਜਾਣ ਵਿੱਚ ਤੁਹਾਡੀ ਮਦਦ ਕਰ ਦਿਆਂਗਾ। ਜੇ ਤੁਸੀਂ ਭੱਜਣਾ ਚਾਹੁੰਦੇ ਇੱਥੋਂ ਤਾਂ
ਤੁਬ ਅਧੀਨ ਹੈ ਜਿਮ ਹੋਰ ਧਰਬ।
ਜਿਵੇਂ ਤੁਹਾਡੇ ਹਿਰਦੇ ਵਿੱਚ ਆਵੇ ਮੈਂ ਤੁਹਾਡੀ ਉਸੇ ਤਰ੍ਹਾਂ ਹੀ ਸਹਾਇਤਾ ਕਰਾਂਗਾ। ਜੇ ਤੁਸੀਂ ਇੱਥੋਂ ਲੁਕਣਾ ਚਾਹੁੰਦੇ ਜੇ ਤੇ ਇੱਥੋਂ ਨਿਕਲਣ ਵਿੱਚ ਸਹਾਇਤਾ ਕਰ ਦਿਆਂਗਾ। ਜੇ ਇੱਥੇ ਰਹਿਣਾ ਚਾਹੁੰਦੇ ਫਿਰ ਤੁਹਾਨੂੰ ਦੀਨ ਵਿੱਚ ਆਉਣਾ ਪਵੇਗਾ।
ਮਿੱਤਰ ਜਾਨ ਮੈਂ ਦਇਓ ਬਤਾਏ।
ਮੈਂ ਤੁਹਾਨੂੰ ਆਪਣਾ ਮੀਰ ਮੁਨਸ਼ੀ ਨਹੀਂ ਕੱਲਾ, ਮੈਂ ਆਪਣਾ ਮਿੱਤਰ ਵੀ ਸਮਝਦਾ ਤੁਹਾਨੂੰ। ਤੁਸੀਂ ਏਡੇ ਆਲਮ ਫਾਜ਼ਲ ਬੰਦੇ ਜੇ, ਏਡੇ ਵਿਦਵਾਨ ਜੇ, ਆਪਣਾ ਮਿੱਤਰ ਸਮਝ ਕੇ ਮੈਂ ਤੁਹਾਨੂੰ ਸਲਾਹ ਦੇ ਰਿਹਾ ਇਹ।
ਅਪਰ ਨਾ ਮੂੰਹ ਤੇ ਕੁਛ ਕੀਏ ਜਾਏ।
ਹੋਰ ਮੇਰੇ ਕੋਲੋਂ ਕੁਝ ਨਹੀਂ ਹੋ ਸਕਦਾ, ਮੈਂ ਤੁਹਾਡੀ ਹੋਰ ਕੋਈ ਮਦਦ ਨਹੀਂ ਕਰ ਸਕਦਾ ਹਾਂ।
ਦੋਨੋ ਨੰਦ ਲਾਲ ਸਲਾਮੀ ਪਾਇਓ।
ਕਹਿੰਦੇ ਨੇ ਸੁਣ ਕੇ ਭਾਈ ਨੰਦ ਲਾਲ ਜੀ ਨੇ ਸਾਧ ਸੰਗਤ ਜੀ ਉਸ ਵੇਲੇ ਬਹਾਦਰ ਸ਼ਾਹ ਦੇ ਉੱਤੇ ਖੁਸ਼ੀ ਕੀਤੀ।
ਮਿਲਿਓ ਦਰੋਗੇ ਤੋਂ ਹਿਤ ਕੀਓ।
ਭਾਈ ਨੰਦ ਲਾਲ ਜੀ ਨੇ ਆਖਿਆ ਠੀਕ ਹੈ, ਤੇਰਾ ਬਹੁਤ ਧੰਨਵਾਦ, ਤੂੰ ਮੈਨੂੰ ਦੱਸ ਦਿੱਤਾ ਮੈਂ ਨੀ ਇੱਥੇ ਰਹਿਣਾ, ਮੈਂ ਆਪਣਾ ਧਰਮ ਨਹੀਂ ਛੱਡਣਾ। ਜਾਣ ਤੋਂ ਪਹਿਲਾਂ ਸਾਧ ਸੰਗਤ ਜੀ ਉਹ ਜਿਹੜਾ ਦਰੋਗਾ ਭਾਈ ਨੰਦ ਲਾਲ ਜੀ ਦਾ ਮਿੱਤਰ ਸੀ ਉਹਨੂੰ ਜਾ ਕੇ ਭਾਈ ਨੰਦ ਲਾਲ ਜੀ ਮਿਲੇ ਹਨ।
ਕਹਿਓ ਤਾਹੇ ਤੋਂ ਮੈਂ ਆਪ ਜਾਉ।
ਉਹਨੂੰ ਜਾ ਕੇ ਆਖਿਆ ਮਿੱਤਰਾ ਭਾਈ ਮੈਨੂੰ ਤੇ ਜਾਣਾ ਪੈਣਾ, ਹੁਣ ਮੇਰੇ ਧਰਮ ਨੂੰ ਖਤਰਾ ਬਣ ਗਿਆ ਇੱਥੇ।
ਗੁਰਬਿਨ ਓਟ ਅਪਰਨੇ ਪਾਉ।
ਤੋ ਕਹਿੰਦੇ ਹੁਣ ਗੁਰੂ ਸਾਹਿਬ ਹੀ ਮੇਰੇ ਧਰਮ ਨੂੰ ਬਚਾ ਸਕਦੇ ਤੇ ਮੈਂ ਤਾਂ ਚੱਲਿਆ ਆਨੰਦਪੁਰ ਸਾਹਿਬ, ਹੋਰ ਕੋਈ ਉਪਾਅ ਨਹੀਂ ਬਚਿਆ ਹੈ। ਔਰੰਗਜ਼ੇਬ ਵੱਡਾ ਬਾਦਸ਼ਾਹ ਹੈ ਤੇ ਫਿਰ ਇਹ ਸ਼ਰ੍ਹਾਂ ਦੇ ਵਿੱਚ ਬੜਾ ਪੱਕਾ ਹੈ।
ਸੁਣੇ ਕਹਾਏ ਲੇ ਤਤਕਾਲਾ,
ਜੇ ਮੈਨੂੰ ਫੜ ਲੇਗਾ, ਜੇ ਉਹਨੂੰ ਪਤਾ ਲੱਗ ਗਿਆ ਵੀ ਮੈਂ ਭੱਜਣ ਨੂੰ ਫਿਰਦਾ ਤੇ ਮੈਨੂੰ ਫੜ ਕੇ ਕੈਦ ਕਰ ਲਵੇਗਾ।
ਗੁਰਬੀਨ ਰਾਖਾ ਨੇ ਦੁਆ,
ਗੁਰੂ ਸਾਹਿਬ ਜੀ ਤੋਂ ਬਿਨਾਂ ਹੋਰ ਦੂਜਾ ਕੋਈ ਰਾਖਾ ਨਹੀਂ ਇਸ ਵੇਲੇ।
ਜਿਸ ਕੀ ਸ਼ਰਨ ਪਰਿਓ ਸਿੱਖ ਹੁਆ,
ਜਿਹਨਾਂ ਦੀ ਸ਼ਰਨ ਚ ਪੈ ਕੇ ਮੈਂ ਸਿੱਖੀ ਧਾਰਨ ਕੀਤੀ, ਸਿੱਖ ਬਣਿਆ, ਹੁਣ ਉਹ ਹੀ ਮੈਨੂੰ ਬਚਾ ਸਕਦੇ ਹਨ।
ਦੋਹਾਂ ਲੋਕ ਤੇ ਮੋਹੀ ਬਚਾਵ,
ਉਹ ਦੋਹਾਂ ਲੋਕਾਂ ਦੇ ਵਿੱਚ ਹੀ ਰੱਖਿਆ ਕਰਦੇ ਆਪਣੀ ਸ਼ਰਨ ਵਿੱਚ ਆਉਣ ਵਾਲਿਆਂ ਦੀ।
ਵਿਘਨ ਅਨੇਕ ਸ਼ੋਭਣ ਨਾ ਪਾਵੇ,
ਅਨੇਕਾਂ ਵਿਘਨ ਵੀ ਕੋਈ ਉਹਨਾਂ ਨੂੰ ਪਾਉਣਾ ਚਾਹੇ ਜਿਹੜਾ ਉਹਨਾਂ ਦੀ ਸ਼ਰਨ ਵਿੱਚ ਆ ਜਾਏ, ਤੇ ਕੋਈ ਵਿਘਨ ਉਹਨੂੰ ਲੱਗ ਨੀ ਸਕਦਾ ਜਿਸ ਦੇ ਸਿਰ ਤੇ ਮਹਾਰਾਜ ਜੀ ਦਾ ਹੱਥ ਹੋਵੇ। ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਤੋ ਦੁੱਖ ਕੈਸਾ ਪਾਵੇ।
ਤੂੰ ਮਹਾ ਮੇਲੀ ਤੂੰ ਮੇਰਾ,
ਤੂੰ ਕਹਿਣ ਲੱਗਿਆ ਵੀ ਤੂੰ ਮੇਰਾ ਬੜਾ ਬੇਲੀ ਆ, ਮੇਰਾ ਮੇਲੀ ਆ, ਮਿੱਤਰ ਆ, ਇਸ ਕਰਕੇ ਮੈਂ ਮਿਲਣ ਵਾਸਤੇ ਆਇਆ ਤੈਨੂੰ ਆਖਰੀ ਵਾਰ।
ਜਾਤ ਮਿਲਿਓ ਕਰ ਪ੍ਰੇਮ ਕਨੇਰਾ,
ਤੇਰੇ ਨਾਲ ਮੇਰਾ ਬੜਾ ਭਾਰੀ ਪ੍ਰੇਮ ਆ, ਆਪਾਂ ਖੁਦਾ ਦੇ ਦਰ ਘਰ ਦੀਆਂ ਗੱਲਾਂ ਕਰਦੇ ਬੈਠ ਕੇ, ਇਸ ਕਰਕੇ ਤੈਨੂੰ ਦੱਸਣ ਲਈ ਆਇਆ ਵੀ ਮੈਂ ਚੱਲਿਆ ਹੁਣ।
ਹੁਣ ਤੂੰ ਦਰੋਗਾ ਬਹੁਤ ਪਛਤਾਵਾ,
ਕਹਿੰਦੇ ਜਦੋਂ ਇਹ ਗੱਲ ਦਰੋਗੇ ਨੇ ਸੁਣੀ ਤੇ ਬੜਾ ਪਛਤਾਇਆ ਵੀ ਇਹ ਤਾਂ ਚੰਗਾ ਕੰਮ ਨੀ ਹੋਇਆ ਹੈ।
ਕਹਿ ਮੋਹਿ ਲਿਓ ਸੰਗ ਰਲਾਵਾ,
ਆਖਿਆ ਭਰਾਵਾ ਫਿਰ ਜੇ ਤੂੰ ਚੱਲਿਆ ਤੇ ਮਿੱਤਰਾ ਮੈਨੂੰ ਵੀ ਆਪਣੇ ਨਾਲ ਹੀ ਲੈ ਚੱਲ ਫਿਰ।
ਸੋ ਕਰਨਾ ਤੇ ਮਨ ਸ਼ੁੱਧ ਮੋਹੇ,
ਤੇਰੇ ਤੇਰੀ ਕਿਰਪਾ ਨਾਲ ਤੇਰੇ ਬਚਨ ਸੁਣ ਕੇ ਮੇਰੇ ਮਨ ਦੀ ਵੀ ਮੈਲ ਉਤਰੀ ਹੈ।
ਸੋ ਕਰਨਾ ਤੇ ਸਭ ਸੁਖ ਹੋਏ,
ਤੇਰੀ ਕਿਰਪਾ ਨਾਲ ਮੈਨੂੰ ਆਤਮਕ ਸੁਖ ਮਿਲੇ ਹਨ ਸਾਰੇ।
ਆਪਣੋ ਮੁਰਸ਼ਦ ਤੂੰ ਹੀ ਪਛਾਣੋ,
ਉਹਨੇ ਦਰੋਗੇ ਨੇ ਆਖਿਆ ਮੈਂ ਤਾਂ ਤੈਨੂੰ ਆਪਣਾ ਮੁਰਸ਼ਦ ਮੰਨਿਆ ਆਪਣੇ ਮਨ ਵਿੱਚ, ਮੈਂ ਤਾਂ ਤੈਨੂੰ ਮੈਂ ਤੇਰਾ ਮਰੀਦ ਤੇਰਾ ਚੇਲਾ ਬਣਿਆ ਹੋਇਆ, ਭਾਵੇਂ ਆਪਾਂ ਮਿੱਤਰ ਪਰ ਮੇਰੇ ਕੋਲੋਂ ਪੁੱਛ ਕੇ ਦੇਖ ਅਸਲ ਵਿੱਚ ਤੂੰ ਮੇਰਾ ਮੁਰਸ਼ਦ ਹੈ।
ਦਿਨ ਪ੍ਰਤ ਚਿਤ ਵਿਕਾਰ ਤੇ ਹਨ,
ਰੋਜ਼ ਰੋਜ਼ ਦੀ ਤੇਰੀ ਚਰਚਾ ਕਰਕੇ ਮੇਰੇ ਹਿਰਦੇ ਚੋਂ ਵਿਕਾਰ ਨਿਕਲ ਗਏ ਹਨ।
ਨਿਤ ਖੁਦਾਏ ਕੋ ਸਿਮਰਨ ਕਰਤਾ,
ਸੋ ਮੈਂ ਦਿਨੇ ਰਾਤ ਤੇਰੀ ਸੰਗਤ ਕਰਨ ਕਰਕੇ ਹੁਣ ਖੁਦਾ ਦਾ ਸਿਮਰਨ ਕਰਦਾ ਹਾਂ।
ਅੰਤ ਸਹਾਇਕ ਹੋਈ ਵਿਚਰਤਾ,
ਮੈਂ ਤੇ ਵਿਚਾਰਦਾ ਸਾਂ ਵੀ ਅੰਤ ਨੂੰ ਸਹਾਇਤਾ ਕਰੇਗਾ ਉਹ ਖੁਦਾ ਮੇਰੀ, ਤਾਂ ਤੇਰੇ ਤੋਂ ਸੁਣ ਸੁਣ ਕੇ ਮੇਰੇ ਮਨ ਚ ਪਿਆਰ ਲੱਗ ਗਿਆ ਖੁਦਾ ਦੇ ਚਰਨਾਂ ਦਾ।
ਨਿਜ ਗੁਰ ਸੰਗ ਮਿਲਾਵੋ ਮੋਹੇ,
ਜੇ ਗੁਰੂ ਸਾਹਿਬ ਜੀ ਦੀ ਵੀ ਵਡਿਆਈ ਸੁਣਦਾ ਰਹਿੰਦਾ ਸੀ ਭਾਈ ਨੰਦ ਲਾਲ ਜੀ ਤੋਂ, ਕਹਿਣ ਲੱਗਾ ਚੰਗਾ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਕੋਲੇ ਜਾਣਾ ਤੇ ਮੇਰਾ ਵੀ ਜੀ ਕਰਦਾ ਉਹਨਾਂ ਦੇ ਦਰਸ਼ਨ ਕਰਨ ਨੂੰ, ਮੈਨੂੰ ਨਾਲ ਹੀ ਲੈ ਚੱਲੋ ਫਿਰ।
ਜਨਮ ਸਫਲ ਜਿਸਤੇ ਸਭ ਹੋਏ,
ਤੁਸੀਂ ਕਹਿੰਦੇ ਜੇ ਜਿਨ੍ਹਾਂ ਦੇ ਦਰਸ਼ਨ ਕੀਤੇ ਜਨਮ ਸਫਲਾ ਹੋ ਜਾਂਦਾ, ਮੈਂ ਵੀ ਆਪਣਾ ਜਨਮ ਸਫਲਾ ਕਰਨਾ ਚਾਹੁੰਦਾ ਹਾਂ।
ਮੈਂ ਨਾ ਰਹੋ ਇਸ ਪਾਪੀ ਪਾਸ,
ਇਹੋ ਜਿਹੇ ਪਾਪੀ ਬੰਦੇ ਦੇ ਕੋਲ ਜਿਹਨੂੰ ਕਿਸੇ ਦੇ ਗੁਣ ਦੀ ਕਦਰ ਨਹੀਂ, ਮੈਂ ਵੀ ਨਹੀਂ ਰਹਿਣਾ ਹੈ।
ਪਰੀ ਸ਼ਰਾ ਘਰ ਜਿਸਕੇ ਫਾਸ,
ਜਿਸਦੇ ਗਲ ਵਿੱਚ ਸ਼ਰ੍ਹਾਂ ਦੀ ਫਾਂਸੀ ਪਈ ਹੋਈ ਹੈ।
ਲਗਨ ਵਿਸਾਲ ਅਗਾਰੀ ਮੇਰੇ,
ਤੂੰ ਕਹਿਣ ਲੱਗੇ ਵੀ ਹੁਣ ਮੈਂ ਤੇਰੇ ਨਾਲ ਹੀ ਚੱਲਾਂਗਾ।
ਅਰਪੋ ਤਨ ਮਨ ਗੁਰੂ ਅਗੇਰੇ,
ਮੈਂ ਵੀ ਜਾ ਕੇ ਆਪਣਾ ਤਨ ਮਨ ਧਨ ਗੁਰੂ ਅੱਗੇ ਅਰਪਣਾ ਚਾਹੁੰਦਾ ਹਾਂ।
ਅਵੇ ਅਚਾਨਕ ਬਿਦ ਬਣ ਆਏ,
ਕਹਿਣ ਲੱਗੇ ਜੀ ਤਾਂ ਮੇਰਾ ਬੜੇ ਚਿਰਤਾ ਕਰਦਾ ਸੀ ਮਹਾਰਾਜ ਦੇ ਦਰਸ਼ਨ ਕਰਨ ਨੂੰ, ਜਦੋਂ ਦੇ ਤੁਸੀਂ ਉਹਨਾਂ ਦੀ ਵਡਿਆਈ ਕਰਦੇ ਜੇ, ਚਲੋ ਹੁਣ ਅਚਾਨਕ ਹੀ ਵਿਧੀ ਬਣ ਆਈ ਹੈ ਤੇ ਚੱਲਦਾ ਫਿਰ ਮੈਂ ਵੀ ਤੁਹਾਡੇ ਨਾਲ ਹੀ।
ਕੋਈ ਸੰਗ ਹੋਏ ਮਿਲਣ ਤੋਂ ਆਈ,
ਕਹਿੰਦੇ ਨੇ ਤੁਹਾਡੇ ਆਸਰੇ ਕਰਕੇ ਮੈਂ ਵੀ ਮਿਲ ਲਵਾਂਗਾ ਮਹਾਰਾਜ ਜੀ ਨੂੰ।
ਹਿਮਕਾ ਭਇਓ ਦਰੋਗਾ ਤਿਆਰ,
ਕਹਿੰਦੇ ਏਦਾਂ ਕਹਿ ਕੇ ਸਤਸੰਗ ਜੀ ਦਰੋਗਾ ਵੀ ਭਾਈ ਨੰਦ ਲਾਲ ਜੀ ਦੇ ਨਾਲ ਹੀ ਤਿਆਰ ਹੋ ਗਿਆ।
ਹਿਤ ਕਰ ਪਹੁੰਚਣ ਗੁਰ ਦਰਬਾਰ,
ਬਹੁਤ ਪ੍ਰੇਮ ਨਾਲ ਹਿਤ ਕਰਕੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਉਣ ਵਾਸਤੇ।
ਸੱਯਦ ਹੋ ਤੋ ਪ੍ਰੇਮ ਰੰਗ ਰਾਤਾ,
ਕਹਿੰਦੇ ਜਾਤੀ ਦਾ ਸੱਯਦ ਸੀ ਤੇ ਪ੍ਰੇਮ ਬਹੁਤ ਜ਼ਿਆਦਾ ਸੀ ਮਹਾਰਾਜ ਦੇ ਚਰਨਾਂ ਦਾ, ਖੁਦਾ ਦੇ ਸਤਸੰਗ ਜੀ ਮਿਲਦਾ ਇਸ ਦੇ ਮਨ ਵਿੱਚ।
ਮਾ ਖੁਦਾਏ ਕੇ ਮਿਲ ਵੀ ਜਾਤਾ,
ਕਹਿੰਦੇ ਖੁਦਾ ਦੇ ਮਾਰਗ ਤੇ ਚੱਲਦਾ ਸੀ ਭਾਈ ਨੰਦ ਲਾਲ ਜੀ ਕੋਲੋਂ ਸਿੱਖਿਆ ਲੈ ਕੇ।
ਦਲ ਸ਼ੋਰਤ ਹੀ ਨਿਕਤ ਦੇਈ,
ਕਹਿੰਦੇ ਦੋਵਾਂ ਨੇ ਸਤਸੰਗ ਜੀ ਫਿਰ ਉਹ ਦਲ ਛੱਡ ਦਿੱਤਾ, ਉੱਥੋਂ ਨਿਕਲ ਗਏ ਫਿਰ ਇਹ।
ਸਤਗੁਰ ਦਰਸ਼ਨ ਚਿਤਵਤ ਸੋਈ,
ਹੁਣ ਮਨ ਵਿੱਚ ਇੱਕੋ ਇੱਛਾ ਵੀ ਛੇਤੀ ਜਾ ਕੇ ਦਸਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰ ਲਈਏ।
ਕਵੇ ਮਿਲੇ ਹਮ ਹੋਏ ਨਿਹਾਲੂ,
ਮਨ ਵਿੱਚ ਵਿਚਾਰ ਕਰਦੇ ਆਉਂਦੇ ਕਿਹੜੇ ਵੇਲੇ ਮਹਾਰਾਜ ਜੀ ਮਿਲਣਗੇ, ਅਸੀਂ ਨਿਹਾਲ ਹੋਈਏ ਦਰਸ਼ਨ ਕਰਕੇ।
ਬੈਠ ਸਮੀਪੀ ਮੋਦ ਵਿਸਾਲੂ,
ਉਹ ਕਿਹੜਾ ਭਾਗਾਂ ਵਾਲਾ ਸਮਾਂ ਆਵੇ ਜਦੋਂ ਕਲਗੀ ਧਰ ਪਾਤਸ਼ਾਹ ਜੀ ਦੇ ਨੇੜੇ ਬੈਠ ਕੇ ਦੇਖਾਂਗੇ ਉਹਨਾਂ ਨੂੰ।
ਭਗਵੇਂ ਸਤਿਗੁਰ ਕੇ ਗੁਣ ਕਹਿਤੇ,
ਏਦਾਂ ਸਤਸੰਗ ਜੀ ਰਸਤੇ ਵਿੱਚ ਸਤਿਗੁਰੂ ਜੀ ਦੇ ਗੁਣ ਕਹਿੰਦੇ ਕਹਿੰਦੇ ਤੁਰੇ ਆਉਂਦੇ ਹਨ।
ਆਪਦ ਚਲੇ ਮਿਲਣ ਕੋ ਚਹਿਤੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੀ ਚਾਹ ਮਨ ਵਿੱਚ ਲੈ ਕੇ ਤੁਰੇ ਆਉਂਦੇ ਹਨ ਜੀ।
ਜਾਗੇ ਜਨਕੇ ਭਾਗ ਬਿਲੰਦੇ,
ਇਉਂ ਜਾਣ ਲਓ ਵੀ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗੇ ਹਨ।
ਪਹੁੰਚਤ ਪੇ ਜੈ ਨਗਰ ਆਨੰਦੇ,
ਜਿੱਥੇ ਆਨੰਦਪੁਰ ਆਨੰਦ ਦਾ ਨਗਰ ਵਸ ਰਿਹਾ ਸੀ ਸਤਸੰਗ ਜੀ, ਉੱਥੇ ਆਣ ਕੇ ਪਹੁੰਚ ਗਏ ਭਾਈ ਨੰਦ ਲਾਲ ਜੀ ਤੇ ਉਹਨਾਂ ਦਾ ਮਿੱਤਰ ਦਰੋਗਾ ਸੀ ਜਿਹੜਾ ਸੱਯਦ।
ਦੋਰਾ ਆਏ ਮਿਲੀ ਸ੍ਰੀ ਗੁਰ ਨਿਕਟ, ਦੇਖੋ ਪ੍ਰੇਮ ਵਿਸਾਲ,
ਆਉਂਦਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਹੋਇਆ ਸੀ, ਸਿੱਧੇ ਦਰਬਾਰ ਵਿੱਚ ਗਏ ਤੇ ਮਹਾਰਾਜ ਦੇ ਦਰਸ਼ਨ ਕੀਤੇ ਹਨ।
परे चरण कर जोर कर लखे सो प्रभु कृपाल।
कहिंदे महाराज कृपालू सतगुरु जी दे चरणी जाके पै गए हन दोने जाने।
चौपाई नंद लाल ने भेट चढ़ाए।
भाई नंद लाल जी ने सतसंग जी महाराज जी के चरणा विच इक भेटा रखी है जाके
बीच फारसी बैत बनाए।
वो की भेटा सी? कहिंदे बीच फारसी बैत बनाए। एक फारसी दे बैंतां दी शेरां दी सतसंग जी एक किताब बनाई सी भाई नंद लाल जी ने, वो जाके भेटा वजों दित्ती महाराज जी नूं।
सतगुर सिव तो ब्रह्म को ज्ञान।
कहिंदे जिस विच ब्रह्म ज्ञान दे वचन ते सतगुरु गुरु गोबिंद सिंह महाराज जी दी सिफत सी।
जुगत उगत बहुरीत बखान।
कहिंदे बहुत उगतियां जुगतियां ते सियाणप नाल सतसंग जी ओहदे विच बैंत महाराज जी दी वडियाई दे लिखे होए सन।
पुस्तावत दसवें पातशाह।
कहिंदे उहनां दोनां वल्ले देख के जदों मत्था टेक के बैठ गए ते सतगुरु जी मुस्करा पए देख के दोवां वल्ले।
कृपा करत बूझत पेता।
कहिंदे फिर भाई नंद लाल जी नूं सच्चे पातशाह जी ने पुछया है,
आनो कहां सुनावो प्यारे।
आख्या भाई प्यारे सिख भाई नंद लाल ए की लेके आया साडी भेटा लई।
क्या इस पोथी बीचो चारे।
महाराज ने आख्या इस पोथी दे विच की लिखिया होया है तू।
कित बैंत नंदन नंद लाल सुनाए।
भाई नंद लाल जी ने आख्या महाराज तुहाडी वडियाई दे कुछ शेर मैं इहदे विच लिखे हन जी।
करे मायने नीक बनाए।
ते महाराज नाल मैं अर्थ भी लिखे ने, ओहदे मायने नाल लिखे हन।
करियो बंदगी नामा मोहे।
महाराज इस पोथी दा नाम है बंदगी नामा रखिया जेहड़ी भेटा रखी है जी।
महिमा गिरते कान सम होए।
महाराज सच्चे पातशाह जी तुहाडी तां महिमा समेर पर्वत वर्गी आ, ते इक किणका मात्र मैं सिर्फ महिमा तुहाडी लिखी आ इस बंदगी नामे दे विच जी।
ऐ जथा मत तथा बनाए।
महाराज जिन्नी क मेरी मत सी ओनी क मत दे अनुसार महाराज मैं तुहाडी वडियाई लिखी है।
करबे हित बाणी सफलाई।
महाराज असल विच तुहाडी वडियाई नहीं, ए ते मैं अपनी लिखत नूं अपने जन्म नूं सफला करन वास्ते सच्चे पातशाह तुहाडे कुछ गुण लिखे हन।
गुण समुद्र को लगे तुम्हारे।
क्योंकि महाराज तुहाडे ते गुण समुद्र वर्गे ने, कौन लिख सकदा गुण समुद्र को लखे तुम्हारे। कहिंदे तुहाडे ते गुण महाराज समुद्र वर्गे ने, मैं तां अपना जन्म सफला करन वास्ते थोड़ा जिहा उहदे च किणका मात्र लिया, तुहाडे गुण तां कोई लिख ही नहीं सकदा जी।
जल प्रांत ले काज सुधारे।
जिवें महाराज समुद्र विचों जल कढ के कोई अपना कार्ज सवार लवे, भावां पी लवे, इशनान कर लवे, वस्त्र धो लवे, ओह अपना कार्ज सवार लैंदा, थां तां नहीं पा सकदा समुद्र दा। इसे तरह महाराज तुहाडे गुण समुद्र वांग हन, मैं तां की लिख सकदा सी, मैं अपना ही कार्य सफला कीता तुहाडी थोड़ी वडियाई लिख के भई मेरा जन्म सफला हो जावे जी।
कर इशनान आदि मल हर।
जिवें महाराज समुद्र विचों को पानी कढ के इशनान कर ले, अपने शरीर दी मैल दूर कर ले।
लै ना पार जसा मात्र रहे।
महाराज सच्चे पातशाह जी ओह पारवार तो नहीं ना कोई समुद्र दा पा सकता, हाँ ओहदे विचों पानी लैके अपना कार्य सवार सकता है।
दीन बंध निज बिरद संभाल।
महाराज सच्चे पातशाह तुसीं दीना बंधु जी अपना बिरद संभालो जी।
हमसे आदम जीव को तारो।
मेरे वर्गे आदम नीच गति वाले जीव नु भी तार दियो महाराज सच्चे पातशाह।
सुन श्री सतगुर कृपा निदाना।
कहिंदे महाराज कृपा दे खजाने दसवे पातशाह जी जदों बेनती सुनी भाई नंद लाल जी दी,
बहुत प्रसन्न होया करत बखान।
बहुत ही प्रसन्न हो के सच्चे पातशाह जी ने पवित्र मुख तो इस तरह वचन किया,
रचो बंदगी नामा जो।
सतगुरु आख्या जेड़ा तू बंदगी नामा रच के लियाया है,
ऐ जिंदगी नामा सोए।
महाराज ने आख्या एदा नाम बंदगी नामा नहीं, भाई नंद लाल अज तो बाद एदा नाम असी जिंदगी नामा रख दिता, जेड़ा इनू श्रद्धा नाल पढ़ेगा जिंदगी पलट जावेगी उस दे।
करो सराहन नीके बाणे।
कहिंदे महाराज सच्चे पातशाह जी ने बहुत सिफत कीती उस लिखे हुए सतसंग जी बैंतां दी।
पढ़त सुनत हित दायक पाने।
महाराज ने आख्या जेड़ा कोई श्रद्धा नाल पढ़ेगा सुनेगा ओहदे अंदरों अज्ञान चलिया जावेगा।
मीर दरोगा सैयद साहिब।
जेड़ा सतसंग जी ओह मीर दरोगा सैयद आन के भाई नंद लाल जी दा मित्र बैठा सी महाराज दे चरणा विच।
नंद लाल को सिख अजायब।
जेड़ा भाई नंद लाल दा ही सिख सी समझ लो, क्योंकि भाई नंद लाल ने आख्या सी तू तां मेरा मुर्शद है।
डेढ़ हजार मोर तारिया के।
कहिंदे उहने डेढ़ हजार पंद्रह सौ मोर रख के मथा टेकिया महाराज जी ने उस दरोगे ने।
कलगी तरकी चरणी लागे।
महाराज सच्चे पातशाह जी दे चरण फड़ ले बड़े प्रेम नाल उस दरोगे ने। दरोगा साहिब संघ जी उच्ची पदवी हुंदी, तुसीं ऐउं कह लो भई जिवें किसे थाने दा थानेदार होवे, ओहदे तों उपर सी क्योंकि कचहरी औरंगजेब जी दा दरोगा सी इह।
महा प्रेम ती जल भरन।
कहिंदे बहुत ही प्रेम एहदे मन च आ गया ते अखां च पानी आ गया दरोगे दे जदों महाराज दे चरण फड़े इसने।
ਨਿਕਤ ਕਛ ਮੁਕਤ ਨਹਿ ਕਛ ਨਿਕਤ ਬੈਨ,
ਕਹਿੰਦੇ ਕੁਛ ਬੋਲਣਾ ਚਾਹੁੰਦਾ ਮੂੰਹ, ਪਰ ਜਿਹੜਾ ਗਲਾ ਭਰ ਆਇਆ ਉਸ ਵੇਲੇ ਕੋਈ ਆਵਾਜ਼ ਨਿਕਲੀ ਨਾ ਇਸ ਦੇ ਮੂੰਹ ਵਿਚੋਂ ਜੀ।
ਦਰਸ਼ਨ ਕਰਤ ਅਮੀ ਜਨ ਪੀਵਤ,
ਦਰਸ਼ਨ ਕੀ ਕੀਤੇ ਮਹਾਰਾਜ ਦੇ, ਐਂ ਸਮਝੋ ਜਿਵੇਂ ਅੰਮ੍ਰਿਤ ਦੇ ਘੁੱਟ ਭਰਦਾ ਹੋਵੇ ਮਹਾਰਾਜ ਦੇ ਦਰਸ਼ਨ ਕਰਦਾ ਕਰਦਾ।
ਲੋਚਨ ਡੋਨੇ ਕਰ ਥਿਰ ਤੀਵਤ,
ਕਹਿੰਦੇ ਲੋਚਨ ਡੋਨੇ ਕਰ, ਲੋਚਨ ਕਹਿੰਦੇ ਅੱਖਾਂ ਨੂੰ ਤੇ ਡੋਨੇ ਡੂਨੇ ਨੂੰ ਆਪਾਂ ਕਹਿੰਦੇ, ਕਹਿੰਦੇ ਸਮਝ ਲਓ ਵੀ ਕੌਲੇ ਹੀ ਬਣਾ ਲਏ ਇਹਨੇ ਅੱਖਾਂ ਦੋਵਾਂ ਨੂੰ, ਤੇ ਜਿਵੇਂ ਕੌਲੇ ਭਰ ਭਰ ਕੇ ਕੋਈ ਅੰਮ੍ਰਿਤ ਪੀਂਦਾ ਹੋਵੇ ਏਦਾਂ ਅੱਖਾਂ ਦੇ ਡੂਨੇ ਭਰ ਭਰ ਕੇ ਮਹਾਰਾਜ ਜੀ ਦੇ ਦਰਸ਼ਨਾਂ ਦਾ ਰਸ ਪੀਂਦਾ ਹੈ।
ਮਗਨ ਮਨ ਦੇਖ ਰਹੇ,
ਕਹਿੰਦੇ ਮਹਾਰਾਜ ਜੀ ਨੂੰ ਦੇਖ ਕੇ ਇਹਦਾ ਮਨ ਮਗਨ ਹੀ ਹੋ ਗਿਆ ਉਸ ਵੇਲੇ ਜੀ।
ਲਖਾ ਕੇ ਤਰ ਖੁਦਾਈ ਮੈਂ ਲਹਿਓ,
ਇਹਨੇ ਜਾਣ ਲਿਆ ਵੀ ਇਹਦਾ ਖੁਦਾਈ ਮਿਲ ਗਿਆ ਮੈਨੂੰ, ਜਿਸ ਖੁਦਾ ਦੀਆਂ ਸਿਫਤਾਂ ਸੁਣਦਾ ਸਾਂ, ਜਿਸ ਨੂੰ ਮਿਲਣ ਨੂੰ ਇੰਨੇ ਚਿਰ ਦਾ ਚਿੱਤ ਕਰਦਾ ਸੀ, ਇਹ ਤਾਂ ਖੁਦਾ ਆਪ ਹੀ ਹੈ।
ਦਸ਼ਾ ਦੇਖ ਕਰ ਪਰਮ ਕਿਰਪਾਲ,
ਕਹਿੰਦੇ ਉਹਦੀ ਪ੍ਰੇਮ ਵਾਲੀ ਸਾਧ ਸੰਗਤ ਜੀ ਮਸਤਾਨਿਆਂ ਵਾਲੀ ਦਸ਼ਾ ਹੋਈ, ਉਹਦੀ ਅਵਸਥਾ ਦੇਖੀ ਜਦੋਂ ਕਲਗੀਧਰ ਪਾਤਸ਼ਾਹ ਜੀ ਨੇ।
ਬੋਲੇ ਮੁਸਕਾਵਤ ਤਿਸ ਕਾਲ,
ਕਹਿੰਦੇ ਮਹਾਰਾਜ ਜੀ ਮੁਸਕਰਾ ਪਏ ਤੇ ਫਿਰ ਦਰੋਗੇ ਦੇ ਤਾਂ ਇਸ ਤਰ੍ਹਾਂ ਬੋਲੇ ਹਨ।
ਬੈਠੋ ਨਿਕਟ ਕਹੋ ਨਿਜ ਬਾਤੀ,
ਆਖਿਆ ਦਰੋਗਾ ਸਾਡੇ ਨੇੜੇ ਹੋ ਕੇ ਬੈਠ ਤੇ ਕੁਝ ਆਪਣੇ ਬਾਰੇ ਦੱਸ ਸਾਨੂੰ।
ਕਿਸ ਤੋਂ ਤੂੰ ਮੁਰੀਦ ਵਖਿਆ ਤੇ,
ਤੂੰ ਕਿਸ ਦਾ ਮੁਰੀਦ ਹੈ, ਚੇਲਾ ਕਿਸ ਦਾ, ਤੂੰ ਮੁਰਸ਼ਦ ਕੌਣ ਹੈ ਤੇਰਾ,
ਕਿਸ ਮੁਰਸ਼ਦ ਕੀ ਹੈ ਅਨੁਸਾਰੇ,
ਇਸ ਮੁਰਸ਼ਦ ਦੇ ਕੋਲੋਂ ਤੂੰ ਇਹ ਗਿਆਨ ਲੈ ਕੇ ਤੇ ਉਹਦੇ ਅਨੁਸਾਰ ਚੱਲਦਾ ਹੈ।
ਜਿਸ ਤੇ ਚਾਹਤ ਭਲੋ ਅਗਾਰੇ,
ਜਿਸ ਕਰਕੇ ਤੂੰ ਆਪਣਾ ਪ੍ਰਲੋਕ ਵਿੱਚ ਅੱਗੇ ਭਲਾ ਚਾਹੁੰਦਾ ਹੋਵੇਂ, ਕੌਣ ਤੇਰਾ ਮੁਰਸ਼ਦ ਹੈ।
ਸੁਨ ਸੱਯਦ ਬੋਲਿਓ ਤਸਬੀਰਾ,
ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਇਹ ਬਚਨ ਸੁਣ ਕੇ ਉਹ ਸੱਯਦ ਨੇ ਹੱਥ ਜੋੜ ਕੇ ਏਦਾਂ ਬੇਨਤੀ ਕੀਤੀ।
ਨੰਦ ਲਾਲ ਹੈ ਇਹੋ ਗੁਰ ਮੇਰਾ,
ਭਾਈ ਨੰਦ ਲਾਲ ਜੀ ਵੱਲੇ ਹੱਥ ਕਰਕੇ ਆਖਿਆ, ਮਹਾਰਾਜ ਆ ਭਾਈ ਨੰਦ ਲਾਲ ਹੀ ਤੁਹਾਡਾ ਸਿੱਖ ਜੇ ਤੇ ਪਰ ਮੇਰਾ ਗੁਰੂ ਜੇ ਇਹ,
ਸਿੱਖ ਮੈਂ ਬਣਿਓ ਲਿਓ ਉਪਦੇਸ਼,
ਮਹਾਰਾਜ ਇਸੇ ਦਾ ਹੀ ਸਿੱਖ ਬਣਿਆ, ਮੈਂ ਤਾਂ ਇਸੇ ਕੋਲੋਂ ਹੀ ਉਪਦੇਸ਼ ਲਿਆ ਹੈ।
ਜਿਸ ਤੇ ਹੱਥੇ ਕਲੇਸ਼ਾ ਸ਼ੇਸ਼,
ਜਿਸ ਕਰਕੇ ਮੇਰੇ ਮਨ ਦੇ ਕਲੇਸ਼ ਦੂਰ ਹੋਏ ਹਨ ਜੀ।
ਆਲਮ ਸਿੰਘ ਰਚਨਾ ਜਿਸ ਕਹੇ,
ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਉਹਨੇ ਆਖਿਆ ਨਾ ਵੀ ਇਹ ਭਾਈ ਨੰਦ ਲਾਲ ਮੇਰਾ ਗੁਰੂ ਹੈ, ਉਸ ਵੇਲੇ ਮਹਾਰਾਜ ਦੀ ਹਜ਼ੂਰੀ ਵਿੱਚ ਸਾਧ ਸੰਗਤ ਜੀ ਭਾਈ ਆਲਮ ਸਿੰਘ ਜੀ ਖਲੋਤੇ ਸਨ, ਉਹਦੀ ਦਰੋਗੇ ਦੀ ਗੱਲ ਸੁਣ ਕੇ ਛੇਤੀ ਛੇਤੀ ਭਾਈ ਆਲਮ ਸਿੰਘ ਜੀ ਬੋਲੇ ਹਨ।
ਤਵੇ ਸਮੀਤ ਗੁਰੂ ਕੇ ਹੈ,
ਜੋ ਕਿ ਗੁਰੂ ਸਾਹਿਬ ਜੀ ਦੇ ਕੋਲੇ ਸਾਧ ਸੰਗਤ ਜੀ ਉਸ ਵੇਲੇ ਖੜਾ ਸੀ ਭਾਈ ਆਲਮ ਸਿੰਘ।
ਸੁਣ ਕਰ ਤਰਕ ਕਰਤ ਸੋ ਬੋਲਾ,
ਜਦੋਂ ਉਹਨੇ ਆਖਿਆ ਨਾ ਦਰੋਗੇ ਨੇ ਭਾਈ ਨੰਦ ਲਾਲ ਮੇਰਾ ਗੁਰੂ ਹੈ, ਮਹਾਰਾਜ ਜੀ ਤੁਹਾਡਾ ਤੇ ਸਿੱਖ ਹੈ ਪਰ ਮੇਰਾ ਗੁਰੂ ਹੈ, ਤੇ ਤਰਕ ਉਸ ਵੇਲੇ ਭਾਈ ਆਲਮ ਸਿੰਘ ਦੇ ਮਨ ਵਿੱਚ ਆਈ ਤੇ ਤਰਕ ਕਰਕੇ ਬੋਲਿਆ ਉਹ।
ਇਸ ਵਾਕ ਨਾ ਕਹੀਏ ਹੌਲਾ,
ਕਹਿਣ ਲੱਗਾ ਗੁਰਮੁਖ ਇਹੋ ਜਿਹਾ ਹੌਲਾ ਬਚਨ ਨਾ ਕਰ ਮਹਾਰਾਜ ਦੀ ਹਜ਼ੂਰੀ ਵਿੱਚ।
ਤੀਨ ਲੋਕ ਪਤ ਗੁਰ ਵਿਦਮਾਨੋ,
ਤਿੰਨਾਂ ਲੋਕਾਂ ਵਿੱਚ ਇੱਕੋ ਹੀ ਗੁਰੂ ਆ ਤੇ ਉਹ ਤੇਰੇ ਸਾਹਮਣੇ ਬੈਠੇ ਦਸਵੇਂ ਪਾਤਸ਼ਾਹ ਜੀ।
ਸਿੱਖਣ ਕੋ ਤੁਮ ਗੁਰੂ ਬਖਾਨੋ,
ਗੁਰੂ ਸਾਹਿਬ ਜੀ ਦੇ ਸਿੱਖਾਂ ਨੂੰ ਤੂੰ ਗੁਰੂ ਆਖੀ ਜਾਂਦਾ, ਏਦਾਂ ਨਾ ਆਖ ਤੂੰ।
ਕਹਿਣ ਹਜ਼ੂਰ ਨਾ ਇਹੋ ਅਧਿਕਾਰਾ,
ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸੇ ਨੂੰ ਇਹ ਅਧਿਕਾਰ ਨਹੀਂ ਭਈ ਹੋਰ ਕਿਸੇ ਨੂੰ ਕੋਈ ਗੁਰੂ ਆਖੇ ਜਾਂ ਕੋਈ ਗੁਰੂ ਅਖਵਾਵੇ।
ਉਚਰਨ ਕੀਜਾ ਹਿਰਦੇ ਵਿਚਾਰਾ,
ਕਹਿੰਦੇ ਹਿਰਦੇ ਵਿੱਚ ਵਿਚਾਰ ਕਰਕੇ ਜਵਾਬ ਦੇ ਮਹਾਰਾਜ ਜੀ ਦੀ ਗੱਲ ਦਾ, ਆਲਮ ਸਿੰਘ ਨੇ ਇਸ ਤਰ੍ਹਾਂ ਆਖਿਆ ਹੈ ਜੀ।
ਸੁਣ ਸੱਯਦ ਤੂਸ਼ਣ ਹੋਏ ਰਹੇ,
ਭਾਈ ਆਲਮ ਸਿੰਘ ਦੀ ਗੱਲ ਸੁਣ ਕੇ ਉਹ ਜਿਹੜਾ ਸੱਯਦ ਦਰੋਗਾ ਸੀ ਚੁੱਪ ਕਰ ਗਿਆ ਉਸੇ ਵੇਲੇ।
ਤੇਰੇ ਤੇਰੇ ਸਤਿਗੁਰ ਤਿਸ ਤੋਂ ਮਨ ਲਹਿ,
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸਦੇ ਮਨ ਦੀ ਹਾਲਤ ਉਸ ਵੇਲੇ ਜਾਣ ਲਈ ਹੈ।
ਆਲਮ ਸਿੰਘ ਨਾ ਹਟਕ ਪ੍ਰਵੀਨਾ,
ਮਹਾਰਾਜ ਨੇ ਭਾਈ ਆਲਮ ਸਿੰਘ ਨੂੰ ਆਖਿਆ ਨਾ ਭਾਈ ਆਲਮ ਸਿੰਘ ਇਹਨੂੰ ਤੂੰ ਕੁਝ ਨੀ ਕਹਿਣਾ ਹੈ।
ਨੰਦ ਲਾਲ ਕੋ ਗੁਰਪਦ ਦੀਨਾ,
ਕਹਿੰਦੇ ਭਾਈ ਨੰਦ ਲਾਲ ਨੂੰ ਗੁਰੂ ਪਦਵੀ ਦਿੱਤੀ ਹੈ ਨਾ, ਕੋਈ ਗੱਲ ਨੀ ਮੈਨੂੰ ਕੋਈ ਗੁੱਸਾ ਨਹੀਂ, ਇਹਨੂੰ ਗੁਰਮੁਖ ਨੂੰ ਤੂੰ ਭਾਈ ਆਲਮ ਸਿੰਘ ਕਹਿਣਾ ਕੁਝ ਨਹੀਂ ਹੈ।
ਮੈਂ ਬਖਸ਼ਿਸ਼ ਕੀਨ ਇਸ ਤਾਈ,
ਕਹਿੰਦੇ ਅਸੀਂ ਭਾਈ ਨੰਦ ਲਾਲ ਦੇ ਉੱਤੇ ਬਖਸ਼ਿਸ਼ਾਂ ਬਹੁਤ ਕੀਤੀਆਂ ਹਨ, ਦਸਵੇਂ ਪਾਤਸ਼ਾਹ ਜੀ ਨੇ ਆਖਿਆ।
ਭਾਈ ਬਣੇ ਸਿੱਖ ਸੋ ਸੁਖ ਪਾਏ,
ਕਹਿਣ ਲੱਗੇ ਜਿਹੜਾ ਭਾਈ ਨੰਦ ਲਾਲ ਦੀ ਸੰਗਤ ਵਿੱਚ ਆ ਗਿਆ ਉਹਨੂੰ ਵੀ ਸੁੱਖ ਉਦਾਂ ਦਾ ਹੀ ਮਿਲ ਜਾਏਗਾ ਜਿਹੜਾ ਸਾਡੇ ਕੋਲ ਆਉਣ ਕਰਕੇ ਮਿਲਣਾ। ਮਹਾਰਾਜ ਜੀ ਨੇ ਹੋਰ ਬਖਸ਼ਿਸ਼ ਕਰ ਦਿੱਤੀ ਉਸ ਵੇਲੇ।
ਨੰਦ ਲਾਲ ਨੇ ਮੋਕੋ ਜਾਣਿਓ,
ਮਹਾਰਾਜ ਕਹਿੰਦੇ ਭਾਈ ਨੰਦ ਲਾਲ ਨੇ ਮੈਨੂੰ ਜਾਣ ਲਿਆ, ਮੇਰੇ ਅਸਲ ਸਰੂਪ ਨੂੰ ਪ੍ਰਾਪਤ ਕਰ ਲਿਆ ਹੈ।
ਨਿਰੂ ਭਲੋ ਸਰੂਪ ਪਛਾਣਿਓ,
ਸਾਡਾ ਜਿਹੜਾ ਅਸਲ ਸਰੂਪ ਹੈ ਨਾ ਭਾਈ ਨੰਦ ਲਾਲ ਜੀ ਨੇ ਪ੍ਰਾਪਤ ਕਰ ਲਿਆ ਹੋਇਆ ਆਲਮ ਸਿੰਘ, ਇਸ ਕਰਕੇ ਭਾਈ ਨੰਦ ਲਾਲ ਜੀ ਨੂੰ ਤੂੰ ਕੁਝ ਨਾ ਕਹਿ ਤੇ ਨਾ ਇਹਨੂੰ ਦਰੋਗੇ ਨੂੰ। ਅਸਲ ਵਿੱਚ ਗੁਰੂ ਪਦਵੀ ਦਾ ਅਰਥ ਸਾਧ ਸੰਗਤ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਉਹ ਗੁਰੂ ਜੋਤ ਨਹੀਂ ਜਿਹੜੀ ਦਸਾਂ ਸਰੂਪਾਂ ਚ ਹੈ, ਇੱਥੇ ਗੁਰੂ ਪਦਵੀ ਦਾ ਅਰਥ ਹੈ ਗੁਰਮੁਖ। ਜਿਵੇਂ ਮਹਾਰਾਜ ਨੇ ਸਾਧ ਸੰਗਤ ਜੀ ਜਿਹਨੂੰ ਗੁਰਮੁਖ ਬਣਾ ਦਿੱਤਾ, ਅੱਗਿਓਂ ਆਖਿਆ ਭਾਈ ਇਸ ਗੁਰਮੁਖ ਦੀ ਜਿਹੜਾ ਸੰਗਤ ਕਰੇਗਾ ਉਹਨੂੰ ਉਹੀ ਫਲ ਮਿਲੇਗਾ ਜਿਹੜਾ ਸਾਡੀ ਸੰਗਤ ਤੋਂ ਮਿਲਣਾ। ਓਦਾਂ ਹੀ ਇਹ ਵੀ ਪਾਰ ਉਤਰ ਜਾਵੇਗਾ ਜਿਵੇਂ ਇੱਥੇ ਆਣ ਕੇ ਜਿਵੇਂ ਭਾਈ ਮੰਝ ਨੂੰ ਤੋਰਨ ਲੱਗਿਆ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਖਿਆ ਜੀ ਲੈ ਭਾਈ ਮੰਝ ਤੇਰੀ ਸੇਵਾ ਪ੍ਰਵਾਨ ਹੋਈ ਤੇ ਬਖਸ਼ਾਂ ਨਾਲ ਅਸੀਂ ਤੇਰੀ ਝੋਲੀ ਭਰੀ, ਜਾ ਆਪਣੇ ਪਿੰਡ ਉੱਥੇ ਜਾ ਕੇ ਇਹ ਲੰਗਰ ਹੁਣ ਅੱਗੇ ਚਲਾ। ਤੇ ਭਾਈ ਮੰਝ ਨੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਇਹ ਮੈਂ ਲੰਗਰ ਚਲਾਉਣਾ ਕਾਹਦਾ ਤੇ ਕੀ ਉੱਥੇ ਕਰਾਂਗਾ। ਸਤਿਗੁਰਾਂ ਨੇ ਆਖਿਆ ਭਾਈ ਇਹ ਲੰਗਰ ਜਿਸ ਦੀ ਤੂੰ ਸੇਵਾ ਕਰਕੇ ਅੱਜ ਸਾਡੀਆਂ ਖੁਸ਼ੀਆਂ ਲਈਆਂ, ਇਹ ਲੰਗਰ ਤੇ ਅੰਦਰਲੇ ਆਤਮਕ ਸੁੱਖ ਦਾ ਲੰਗਰ ਦੋਵੇਂ ਤੇਰੇ ਨਾਲ ਤੋਰਨ ਲੱਗੇ, ਅਸੀਂ ਤੈਨੂੰ ਖਾਲੀ ਨੀ ਤੋਰਨ ਲੱਗੇ। ਉੱਥੇ ਪ੍ਰਸ਼ਾਦਿਆਂ ਦਾ ਲੰਗਰ ਚਲਾ, ਸਰੀਰ ਦੀ ਤ੍ਰਿਪਤੀ ਹੋਵੇ, ਤੇ ਸਾਡੇ ਤੋਂ ਜਿਹੜੀ ਕਿਰਪਾ ਅੰਦਰੂਨੀ ਤੂੰ ਪ੍ਰਾਪਤ ਕੀਤੀ ਬ੍ਰਹਮ ਗਿਆਨ ਦੀ, ਇਹਦਾ ਲੰਗਰ ਚਲਾ ਤੇ ਲੋਕਾਂ ਨੂੰ ਆਤਮਕ ਸੁੱਖ ਮਿਲੇ। ਇਹਦਾ ਅਰਥ ਹੈ ਵੀ ਭਾਈ ਮੰਝ ਦੀ ਸੰਗਤ ਕਰਨ ਵਾਲੇ ਵੀ ਸਾਧ ਸੰਗਤ ਜੀ ਉਦਾਂ ਹੀ ਕਰ ਗਏ ਜਿਵੇਂ ਗੁਰੂ ਦੀ ਸੰਗਤ ਕੀਤਿਆਂ। ਅੱਗੇ ਇੱਕ ਦਿਨ ਮੈਂ ਬੇਨਤੀ ਕੀਤੀ ਸੀ ਛੇਵੇਂ ਪਾਤਸ਼ਾਹ ਜੀ ਨੂੰ ਲੈਣ ਵਾਸਤੇ ਸਾਧ ਸੰਗਤ ਜੀ, ਸੰਗਤਾਂ ਆਈਆਂ ਸਨ ਇੱਕ ਵਾਰੀ ਤੇ ਪੂਰਬ ਵਾਲੇ ਪਾਸੇ ਤੋਂ, ਤੇ ਸੰਗਤਾਂ ਨੇ ਆਣ ਕੇ ਆਖਿਆ ਮਹਾਰਾਜ ਤੁਸੀਂ ਚਲੋ ਸਾਡੇ ਉੱਥੇ ਸੰਗਤਾਂ ਤੁਹਾਡੇ ਦਰਸ਼ਨ ਕਰਨਾ ਚਾਹੁੰਦੀਆਂ, ਸਾਰੇ ਤਾਂ ਇੱਥੇ ਆ ਨਹੀਂ ਸਕਦੇ, ਤੁਸੀਂ ਧਰਤੀ ਨੂੰ ਪਵਿੱਤਰ ਕੀਤਾ ਸਭ ਥਾਵਾਂ ਤੇ ਉੱਥੇ ਵੀ ਚਰਨ ਪਾਓ। ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਖਿਆ ਵੀ ਤੁਸੀਂ ਇਉਂ ਕਰੋ, ਸਾਡਾ ਤਾਂ ਜਾਣਾ ਨਹੀਂ ਹੈ ਜੇ ਬਾਣਾ ਆਉਂਦਾ, ਤੇ ਤੁਸੀਂ ਭਾਈ ਬਿਧੀ ਚੰਦ ਜੀ ਨੂੰ ਲੈ ਜਾਓ। ਉਹਨਾਂ ਆਖਿਆ ਭਾਈ ਬਿਧੀ ਚੰਦ ਬਹੁਤ ਸਤਿਕਾਰਯੋਗ ਹੈ ਮਹਾਰਾਜ ਜੀ, ਪਰ ਅਸਲ ਵਿੱਚ ਤਾਂ ਤੁਹਾਨੂੰ ਲੈਣ ਆਏ ਹਾਂ, ਭਾਈ ਬਿਧੀ ਚੰਦ ਨੂੰ ਕੀ ਕਰੀਏ। ਤੇ ਸਤਿਗੁਰਾਂ ਨੇ ਆਖਿਆ ਵੀ ਭਾਈ ਬਿਧੀ ਚੰਦ ਚ ਤੇ ਸਾਡੇ ਚ ਜਿਹੜਾ ਫਰਕ ਸਮਝੇਗਾ ਉਹ ਗੁਰੂ ਕਾ ਸਿੱਖ ਨਹੀਂ, ਅਸੀਂ ਆਪ ਇਹਨੂੰ ਤੋਰਦੇ ਹਾਂ ਬਖਸ਼ਾਂ ਨਾਲ, ਤੇ ਭਾਈ ਬਿਧੀ ਚੰਦ ਦੇ ਦਰਸ਼ਨ ਕਰਕੇ ਬਚਨ ਸੁਣ ਕੇ ਵੀ ਓਦਾਂ ਹੀ ਕਲਿਆਣ ਹੋਵੇਗੀ ਜਿਵੇਂ ਸਾਡੇ ਕਰਕੇ ਹੋਣੀ। ਤੇ ਉਹ ਸੰਗਤਾਂ ਸਾਧ ਸੰਗਤ ਜੀ ਫਿਰ ਭਾਈ ਬਿਧੀ ਚੰਦ ਨੂੰ ਲੈ ਗਈਆਂ ਸਨ, ਤੇ ਉਧਰ ਹੀ ਪੂਰਬ ਵਾਲੇ ਪਾਸੇ ਉੱਥੇ ਉਹਨਾਂ ਦੇ ਨਗਰ ਵਿੱਚ ਹੀ ਗਏ, ਭਾਈ ਬਿਧੀ ਚੰਦ ਨੇ ਸਰੀਰ ਛੱਡ ਦਿੱਤਾ ਸੀ ਉੱਥੇ ਜਾ ਕੇ। ਕਹਿਣ ਤੋਂ ਭਾਵ ਜਦੋਂ ਗੁਰੂ ਸਾਹਿਬ ਕਿਸੇ ਨੂੰ ਨਿਵਾਜ ਦੇਣ ਆਪਣੇ ਦਰ ਤੋਂ, ਤੇ ਫਿਰ ਸਾਧ ਸੰਗਤ ਜੀ ਉਹ ਗੁਰੂ ਨਹੀਂ, ਗੁਰੂ ਜੋਤ ਵਾਲਾ ਗੁਰੂ ਭਾਵ ਗੁਰਮੁਖ ਬਣ ਗਿਆ ਉਹ ਬ੍ਰਹਮ ਗਿਆਨੀ। ਤੇ ਜਿਹੜੇ ਜਿਹਨੂੰ ਮਹਾਰਾਜ ਨੇ ਗੁਰਮੁਖ ਬਣਾ ਕੇ ਉਸ ਤੋਂ ਇਹ ਵਚਨ ਕਰ ਦਿੱਤਾ ਵੀ ਜਿਹੜਾ ਇਹਦੀ ਸੰਗਤ ਕਰੇਗਾ ਤਰਜੇਗਾ, ਜ਼ਰੂਰ ਤਰਜੇਗਾ। ਆਖਿਆ ਭਾਈ ਆਲਮ ਸਿੰਘ ਇਹਨੇ ਭਾਈ ਨੰਦ ਲਾਲ ਨੇ ਸਾਡੇ ਅਸਲ ਸਰੂਪ ਦੀ ਪ੍ਰਾਪਤੀ ਕਰ ਲਈ ਹੈ, ਇਸ ਕਰਕੇ ਜਿਹੜਾ ਇਹਦੀ ਸੰਗਤ ਕਰੇਗਾ ਉਹਦਾ ਵੀ ਪਾਰ ਉਤਾਰਾ ਹੋਵੇਗਾ। ਜੇ ਇਹ ਸੈਯਦ ਇਹਨੂੰ ਆਪਣਾ ਮੁਰਸ਼ਿਦ ਸਮਝਦਾ ਤੇ ਕੋਈ ਸਾਨੂੰ ਨਾਰਾਜ਼ਗੀ ਨਹੀਂ ਹੈ, ਪਰ ਇਹਦਾ ਅਰਥ ਇਹ ਨਾ ਲੈਣਾ ਗੁਰੂ ਜੋਤ ਵਾਲਾ ਜਿਹੜਾ ਮਰਜ਼ੀ ਆਖੀ ਜਾਏ ਵੀ ਮੈਂ ਫਲਾਣੇ ਦਾ ਗੁਰੂ ਬਣ ਗਿਆ। ਗੁਰੂ ਜੋਤ ਸਿਰਫ ਦਸਾਂ ਸਰੂਪਾਂ ਚ ਹੈ, ਸਿਰਫ ਦਸਾਂ ਸਰੂਪਾਂ ਚ। ਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਗੁਰੂ ਪਦਵੀ ਗੁਰੂ ਸਾਹਿਬ ਜੀ ਭਾਵੇਂ ਹਜ਼ਾਰਾਂ ਨੂੰ ਦੇ ਦੇਣ ਤੇ ਗੁਰਮੁਖ ਪਦਵੀ ਭਾਵੇਂ ਲੱਖਾਂ ਨੂੰ ਦੇ ਦੇਣ, ਇਹ ਗੁਰੂ ਸਾਹਿਬ ਜੀ ਦੀ ਆਪਣੀ ਮਰਜ਼ੀ ਹੈ। ਗੁਰੂ ਜੋਤ ਵਾਲੀ ਗੁਰੂ ਪਦਵੀ ਨਹੀਂ, ਗੁਰਮੁਖਾਂ ਵਾਲੀ ਉਹ ਪਦਵੀ ਸਾਧ ਸੰਗਤ ਜੀ ਭਾਈ ਨੰਦ ਲਾਲ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੈ।
ਮੇਰੋ ਭਰੋ ਸਰੂਪ ਪਛਾਣਿਓ,
ਕਹਿਣ ਲੱਗੇ ਭਾਈ ਨੰਦ ਲਾਲ ਨੇ ਮੇਰੇ ਸਰੂਪ ਨੂੰ ਪਛਾਣ ਲਿਆ। ਤੇ ਜਿਹੜਾ ਗੁਰੂ ਸਾਹਿਬ ਜੀ ਦੇ ਨਿੱਜ ਸਰੂਪ ਨੂੰ ਸਾਧ ਸੰਗਤ ਜੀ ਪਛਾਣ ਲਵੇ ਉਸ ਵਿੱਚ ਤੇ ਗੁਰੂ ਵਿੱਚ ਉਂਝ ਅਸਲ ਚ ਫਰਕ ਰਹਿ ਕੋਈ ਨੀ ਜਾਂਦਾ, ਸਿਰਫ ਕਹਿਣ ਦਾ ਫਰਕ ਹੁੰਦਾ ਵੀ ਸਿੱਖ ਸਿੱਖ ਤੇ ਗੁਰੂ ਗੁਰੂ। ਮਹਾਰਾਜ ਦੀ ਬਾਣੀ ਦੇ ਬਹੁਤ ਸਾਰੇ ਬਚਨ ਕਹਿੰਦੇ ਨੇ ਹਰ ਕਾ ਸੇਵਕ ਹਰ ਹੀ ਜਿਹਾ, ਹਰੀ ਦਾ ਸੇਵਕ ਜਿਹਨੇ ਪ੍ਰਮਾਤਮਾ ਦੀ ਕਿਰਪਾ ਪ੍ਰਾਪਤ ਕਰ ਲਈ ਉਹ ਹਰੀ ਵਰਗਾ ਹੀ ਹੁੰਦਾ। ਕਹਿੰਦੇ ਨੇ ਜਿਨ੍ਹਾਂ ਦਾ ਵਿਸਰੈ ਨਾਮ ਤੇ ਸੁਨੇਹਾ, ਭੇਦ ਨਾ ਜਾਣੋ ਮੂਲ ਸਾਈ ਜਿਹਾ। ਕਹਿੰਦੇ ਜਿਨ੍ਹਾਂ ਨੂੰ ਨਾਮ ਨੀ ਨਾ ਵਿਸਰਦਾ, ਜਿਨ੍ਹਾਂ ਦੀ ਯਾਦ ਬਣ ਗਿਆ ਨਾਮ, ਉਹਨਾਂ ਚ ਤੇ ਸਾਈ ਚ ਕੋਈ ਫਰਕ ਨੀ ਹੁੰਦਾ, ਸਾਈ ਵਰਗੇ ਹੀ ਹੁੰਦੇ। ਭੇਦ ਨਾ ਜਾਣੋ ਮੂਲ, ਕਹਿੰਦੇ ਹੁਣ ਸਰੀਰ ਦਾ ਭੇਦ ਨਾ ਸਮਝਿਓ। ਕਬੀਰ ਸਾਹਿਬ ਨੇ ਆਖਿਆ ਰਾਮ ਕਬੀਰਾ ਏਕ ਭਏ ਹੈ, ਕਬੀਰ ਤੇ ਪ੍ਰਮਾਤਮਾ ਇੱਕ ਹੋ ਗਏ ਆ ਗੁਰੂ ਕੀ ਬਾਣੀ ਦਾ ਵਚਨ। ਫਿਰ ਦਸਵੇਂ ਪਾਤਸ਼ਾਹ ਕਹਿੰਦੇ ਨੇ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਸ਼ ਨਾ ਹੈ। ਬਿਬ ਕਹਿੰਦੇ ਦੋ ਨੂੰ, ਕਹਿੰਦੇ ਦੂਜੀ ਵਿਚਾਰ ਤਾਂ ਕਰੋ ਹੀ ਨਾ, ਹਰੀ ਦਾ ਸੇਵਕ ਤੇ ਹਰੀ ਇੱਕ ਹੀ ਰੂਪ ਹੋ ਜਾਂਦੇ ਉਸ ਅਵਸਥਾ ਚ ਜਾ ਕੇ। ਇਸ ਕਰਕੇ ਉੱਥੇ ਸਾਧ ਸੰਗਤ ਜੀ ਸਿੱਖ ਗੁਰੂ ਗੁਰੂ ਸਿੱਖ ਏਕੋ ਗੁਰ ਉਪਦੇਸ਼ ਚਲਾਏ, ਉੱਥੇ ਜਾ ਕੇ ਸਿੱਖ ਤੇ ਗੁਰੂ ਇੱਕ ਹੀ ਰੂਪ ਆ, ਪਰਮਾਤਮਾ ਦੇ ਵਿੱਚ ਹੀ ਸਿੱਖ ਅਭੇਦ ਹੋ ਜਾਂਦਾ। ਇਸ ਕਰਕੇ ਆਖਿਆ ਹਾਂ ਉਹ ਸਿੱਖ ਕਹਿੰਦਾ ਨੀ ਆਪਣੇ ਆਪ ਨੂੰ ਕਦੀ ਵੀ ਸਾਧ ਸੰਗਤ ਜੀ। ਭਾਈ ਨੰਦ ਲਾਲ ਜੀ ਨੀ ਕਹਿ ਰਹੇ ਵੀ ਮੈਂ ਗੁਰੂ ਹਾਂ, ਉਹਦੀ ਆਪਣੀ ਸ਼ਰਧਾ ਉਸ ਦਰੋਗੇ ਦੀ, ਉਹ ਕਹਿੰਦਾ ਮੇਰਾ ਤਾਂ ਮੁਰਸ਼ਦ ਇਹ ਹੀ ਆ ਜੀ ਮਹਾਰਾਜ ਜੀ। ਆਲਮ ਸਿੰਘ ਨੇ ਟੋਕਿਆ ਮਾਰਿਆ ਨੇ ਆਖਿਆ ਨਹੀਂ ਕੋਈ ਨੀ, ਭਾਈ ਨੰਦ ਲਾਲ ਸਾਡਾ ਹੀ ਸਰੂਪ ਹੈ, ਇਹਨੂੰ ਅਸੀਂ ਗੁਰਮੁਖ ਦੀ ਪਦਵੀ ਦਿੱਤੀ ਹੈ, ਜੇ ਇਹਨੂੰ ਮੁਰਸ਼ਦ ਸਮਝਦਾ ਤੇ ਇਹਦੀ ਇਸੇ ਤਰ੍ਹਾਂ ਹੀ ਕਲਿਆਣ ਹੋ ਜਾਵੇਗੀ।
ਗੁਰਪਦ ਹੋਵਾ,
ਇਸ ਕਰਕੇ ਭਾਈ ਨੰਦ ਲਾਲ ਜੀ ਇਹਦੇ ਵਾਸਤੇ ਗੁਰਮੁਖ ਪਦਵੀ ਰੱਖਦੇ ਹਨ।
ਭਗਤ ਗਿਆਨ ਕੋ ਰਸ ਅਨਜੋਵਾ,
ਕਿਉਂਕਿ ਭਾਈ ਨੰਦ ਲਾਲ ਜੀ ਗਿਆਨ ਤੇ ਭਗਤੀ ਦਾ ਸਰੂਪ ਨੇ, ਇਸ ਕਰਕੇ ਕੋਈ ਫਰਕ ਨਾ ਸਮਝ ਤੂੰ।
ਸਤਿਗੁਰ ਮੇਹਰ ਨਜ਼ਰ ਕੀ ਤਾਰੇ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੇਹਰ ਦੀ ਨਜ਼ਰ ਸਾਧ ਸੰਗਤ ਜੀ ਏਦਾਂ ਕਰਕੇ ਉਹਨਾਂ ਦੋਨਾਂ ਦੇ ਉੱਤੇ ਪਾਈ ਹੈ।
ਅਨੰਤ ਗੁਰੂ ਘਰ ਜਗ ਵਿਸਤਾਰੇ,
ਕਹਿੰਦੇ ਸਤਿਗੁਰ ਮੇਹਰ ਨਜ਼ਰ ਕੀ ਤਾਰੇ ਅਨੰਤ ਗੁਰੂ ਘਰ ਜਗ ਵਿਸਤਾਰੇ। ਕਹਿੰਦੇ ਨੇ ਮਹਾਰਾਜ ਤਾਂ ਮੇਹਰ ਦੀ ਨਜ਼ਰ ਪਾ ਦੇਣ ਤੇ ਸਾਧ ਸੰਗਤ ਜੀ ਇਹ ਗੁਰਮੁਖਾਂ ਵਾਲੀ ਪਦਵੀ ਦੇ ਦੇਣ ਤੇ ਅੱਗੇ ਉਹ ਕਿੰਨਿਆਂ ਦੀ ਕਲਿਆਣ ਕਰ ਦੇਣਗੇ, ਕੋਈ ਫਰਕ ਹੀ ਨਹੀਂ ਹੈ। ਭਾਈ ਸਾਧ ਸੰਗਤ ਜੀ ਪ੍ਰਾਣਾ ਜੀ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਆਖਿਆ ਤੂੰ ਸਾਡਾ ਰੂਪ ਹੈ, ਅਸੀਂ ਚਾਹੁੰਦੇ ਹਾਂ ਇੱਥੇ ਸਾਡੀ ਥਾਂ ਤੇ ਸਿੰਘਾਸਨ ਤੇ ਬੈਠ। ਉਹਨੇ ਆਖਿਆ ਨਾ ਨਾ ਮਹਾਰਾਜ, ਸਿੱਖ ਤਾਂ ਸਿੱਖ ਤੇ ਗੁਰੂ ਗੁਰੂ। ਉਹਨੇ ਆਖਿਆ ਤੇਰੇ ਚ ਤੇ ਮੇਰੇ ਚ ਫਰਕ ਨਹੀਂ ਰਹਿ ਗਿਆ ਨਾ, ਭੇਦ ਮਿਟ ਗਿਆ। ਉਹਨੇ ਕਿਹਾ ਭਾਵੇਂ ਭੇਦ ਮਿਟ ਗਿਆ ਮਹਾਰਾਜ ਜੀ, ਪਰ ਇਹ ਫਰਕ ਨਹੀਂ ਮਿਟ ਸਕਦਾ ਵੀ ਸਿੱਖ ਸਿੱਖ ਹੁੰਦਾ ਤੇ ਗੁਰੂ ਗੁਰੂ ਹੁੰਦਾ। ਜਿਵੇਂ ਪਾਤਸ਼ਾਹ ਜੀ ਨੇ ਸੂਰਜਮਲ ਨੂੰ ਸਾਧ ਸੰਗਤ, ਜਦੋਂ ਸੂਰਜਮਲ ਦੀ ਮਾਤਾ ਨੇ ਥੋੜਾ ਜਿਹਾ ਗੁੱਸਾ ਕੀਤਾ ਨਾ, ਮਹਾਰਾਜ ਗੁੱਸਾ ਗੱਦੀ ਇਹਨੂੰ ਕਿਉਂ ਨਹੀਂ ਦਿੰਦੇ, ਜਿਵੇਂ ਪਾਤਸ਼ਾਹ ਜੀ ਨੇ ਆਖਿਆ ਸੂਰਜਮਲ ਨੂੰ ਵੀ ਪੁੱਤਰ ਤੂੰ ਗੁਰੂ ਬਣਨਾ ਚਾਹੁੰਦਾ ਤਾਂ ਸਿੱਖ ਇੱਕ ਵਾਰੀ ਆਖ ਤੈਨੂੰ ਅਸੀਂ ਆਪਣੀ ਥਾਂ ਤੇ ਬਿਠਾਈਏ। ਸੂਰਜਮਲ ਨੇ ਚਰਨ ਫੜ ਕੇ ਆਖਿਆ ਮਹਾਰਾਜ ਗੁਰੂ ਗੁਰੂ ਹੁੰਦਾ ਸਿੱਖ ਸਿੱਖ, ਮੈਨੂੰ ਸਿੱਖ ਬਣਾ ਲਓ ਬਸ ਆਪਣਾ, ਮੈਂ ਤੁਹਾਡਾ ਸਿੱਖ ਬਣ ਜਾ। ਇੰਨੇ ਚ ਸਭ ਤੋਂ ਵੱਡਾ ਆਨੰਦ ਆ ਮੇਰੇ ਲਈ। ਮਹਾਰਾਜ ਨੇ ਖੁਸ਼ ਹੋ ਕੇ ਛਾਤੀ ਨਾਲ ਆ ਲਿਆ ਸੀ। ਭਾਵੇਂ ਅਵਸਥਾ ਕਰਕੇ ਫਰਕ ਨਹੀਂ, ਪਰ ਫਿਰ ਵੀ ਸਾਧ ਸੰਗਤ ਜੀ ਸਤਿਗੁਰੂ ਸਤਿਗੁਰੂ ਹੈ, ਸਿੱਖ ਬ੍ਰਹਮ ਗਿਆਨੀ ਹੋ ਕੇ ਵੀ ਸਿੱਖ ਹੀ ਹੈ, ਸਿੱਖ ਕਦੇ ਨੀ ਗੁਰੂ ਦੀ ਬਰਾਬਰਤਾ ਕਰਦਾ। ਹਾਂ ਕੋਈ ਹੋਰ ਉਹਦੇ ਤੋਂ ਸਾਧ ਸੰਗਤ ਜੀ ਕਿਰਪਾ ਲੈ ਕੇ ਤਰ ਗਿਆ, ਉਹਦੀ ਨਜ਼ਰ ਵਿੱਚ ਸਾਧ ਸੰਗਤ ਜੀ ਉਹ ਗੁਰਮੁਖ ਹੋ ਸਕਦਾ, ਬ੍ਰਹਮ ਗਿਆਨੀ, ਆਤਮ ਗਿਆਨੀ, ਵੱਡਾ ਸੇਵਕ, ਜਨ ਜੋ ਮਰਜ਼ੀ, ਜਿਹੜੀ ਜੋਤ ਦਸਾਂ ਸਰੂਪਾਂ ਚ ਵਰਤੀ ਉਹ ਸਿਰਫ ਦਸਾਂ ਚ ਹੀ ਹੈ, ਉਹ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਹੈ। ਤੇ ਉਵੇਂ ਗੁਰਮੁਖ ਜਿਨ੍ਹਾਂ ਨੂੰ ਮਹਾਰਾਜ ਜੀ ਮੇਰੇ ਦੀ ਨਜ਼ਰ ਪਾ ਦੇਣਗੇ ਉਹਨੂੰ ਗੁਰਮੁਖ ਬਣਾ ਦੇਣਗੇ, ਉਸ ਗੁਰਮੁਖ ਦੀ ਸੰਗਤ ਕਰਕੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ ਕਿੰਨਿਆਂ ਦਾ ਛੁਟਕਾਰਾ ਕਰਾ ਦੇਣਗੇ, ਕਿੰਨਿਆਂ ਨੂੰ ਸਾਧ ਸੰਗਤ ਜਮਾਂ ਤੋਂ ਬਚਾ ਦੇਣਗੇ ਉਹ ਗੁਰਮੁਖ ਜਿਨ੍ਹਾਂ ਨੇ ਨਾਮ ਜਪਿਆ। ਕਿਉਂ ਜਿਹਨਾਂ ਉੱਤੇ ਮਹਾਰਾਜ ਜੀ ਦੀ ਮੇਹਰ ਦੀ ਨਜ਼ਰ ਪੈ ਗਈ ਉਹ ਅੱਗਿਓ ਕਈਆਂ ਨੂੰ ਤਾਰ ਲੈਂਦੇ ਹਨ ਜੀ।
ਨਾਨਕ ਗੁਰੂ ਕਰ ਜਗ ਦੇ ਸਤਾਰੇ, ਆਲਮ ਸਿੰਘ ਤੋਂ ਕਰੋ ਬਖਾਨ।
ਕਹਿੰਦੇ ਏਦਾਂ ਭਾਈ ਆਲਮ ਸਿੰਘ ਜੀ ਨਾਲ ਵਚਨ ਕੀਤਾ ਮਹਾਰਾਜ ਜੀ ਨੇ ਤੇ ਉਸ ਨੂੰ ਮਨਾ ਕਰ ਦਿੱਤਾ ਹੈ।
ਨੀਰ ਤੋਂ ਬੜੇ ਮਰਾਤਬ ਦਾਨ,
ਆਖਿਆ ਭਾਈ ਆਲਮ ਸਿੰਘ ਇਹ ਬੜਾ ਵੱਡਾ ਮਰਾਤਬ ਮੀਰ ਹੈ। ਮੀਰ ਕਹਿੰਦੇ ਨੇ ਦਰੋਗੇ ਨੂੰ, ਇਹ ਉਹਦੀ ਕਚਹਿਰੀ ਦਾ ਬਹੁਤ ਵੱਡਾ ਅਫਸਰ ਹੈ ਔਰੰਗਜ਼ੇਬ ਜੀ ਦਾ। ਤੇ ਮਰਾਤਬ ਕਹਿੰਦੇ ਨੇ ਸਾਧ ਸੰਗਤ ਜੀ ਜਿਹਨੇ ਤੋਂ ਚਾਰ ਪਦਵੀਆਂ ਹੁੰਦੀਆਂ ਸਾਧ ਸੰਗਤ ਜੀ, ਮਾਰਫਤ ਹਕੀਕਤ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਤਰੀਕਤ ਹਕੀਕਤ ਮਾਰਫਤ ਇਹਨਾਂ ਸਾਰਿਆਂ ਤੋਂ ਜਾਣੂ ਹੋ ਕੇ ਸਾਧ ਸੰਗਤ ਜੀ ਉਸ ਮਤ ਵਿੱਚ ਹਕੀਕਤ ਵਿੱਚ ਟਿਕ ਜਾਵੇ ਉਹਨੂੰ ਕਹਿੰਦੇ ਮਰਾਤਬ। ਮਹਾਰਾਜ ਨੇ ਆਖਿਆ ਪਹਿਲੀ ਗੱਲ ਤੇ ਅਮੀਰ ਆ, ਇਹ ਬੜਾ ਤਕੜਾ ਅਫਸਰ ਆ ਉਹਦੀ ਕਚਹਿਰੀ ਦਾ, ਇਸ ਕਰਕੇ ਵੀ ਤੇ ਇਹਨੂੰ ਤੂੰ ਕੁਛ ਨਾ ਆਖ, ਇਹਨੇ ਆਣ ਕੇ ਚਰਨ ਫੜੇ ਆ, ਸ਼ਰਨ ਗ੍ਰਹਿਣ ਕੀਤੇ, ਤੇ ਦੂਜਾ ਫਿਰ ਇਹ ਇਸ ਵੇਲੇ ਹਕੀਕਤ ਵਿੱਚ ਟਿਕਿਆ, ਇਹਦੇ ਮਨ ਦੀ ਮਹਿਲ ਉਤਰ ਚੁੱਕੀ ਹੈ, ਇਹਦਾ ਮਨ ਕਿਸੇ ਟਿਕਾਅ ਵਾਲੀ ਪਦਵੀ ਤੇ ਪਹੁੰਚ ਗਿਆ ਭਾਈ ਆਲਮ ਸਿੰਘ, ਇਸ ਕਰਕੇ ਤੂੰ ਇਹਦੇ ਉੱਤੇ ਗੁੱਸਾ ਨਾ ਕਰ। ਪਰ ਇਹਦਾ ਅਰਥ ਉਲਟੇ ਪਾਸੇ ਨਾ ਖੜਨਾ, ਵੀ ਜਿਹੜਾ ਮਰਜ਼ੀ ਏਦਾਂ ਸਾਧ ਸੰਗਤ ਜੀ ਕਰਨ ਲੱਗ ਪਏ, ਜਿਸ ਵਾਸਤੇ ਗੁਰੂ ਸਾਹਿਬ ਜੀ ਬਚਨ ਕਰਨ, ਉਵੇਂ ਭਾਈ ਆਲਮ ਸਿੰਘ ਨੇ ਬਹੁਤ ਪਤੇ ਦਾ ਬਚਨ ਕੀਤਾ ਉਸ ਵੇਲੇ, ਭਾਈ ਗੁਰੂ ਸਾਹਿਬ ਜੀ ਦੀ ਹਜ਼ੂਰੀ ਚ ਕਿਹੜਾ ਗੁਰੂ, ਭਾਈ ਤੂੰ ਇਹ ਗਲਤੀ ਕਰਦਾ, ਸਿੱਖ ਨੂੰ ਗੁਰੂ ਕਹਿੰਦਾ। ਹਾਂ ਮਹਾਰਾਜ ਨੇ ਬਚਨ ਕਰ ਦਿੱਤਾ, ਭਾਈ ਭਾਈ ਨੰਦ ਲਾਲ ਮੇਰੇ ਚ ਸਮਾ ਗਿਆ ਇਸ ਵੇਲੇ, ਅਸੀਂ ਇਹਨੂੰ ਗੁਰਮੁਖ ਦੀ ਪਦਵੀ ਕੋਈ ਨੀ, ਇਹਦੇ ਵਾਸਤੇ ਇਹਨੂੰ ਰਹਿਣ ਦਿਓ, ਉਹ ਗੁਰੂ ਦੇ ਬਚਨ ਕਰਕੇ ਆ, ਆਪਣੇ ਆਪ ਨੀ ਸਾਧ ਸੰਗਤ ਦੀ ਕੋਈ ਏਦਾਂ ਕਰ ਸਕਦਾ, ਕਿਸੇ ਨੂੰ ਇਸ ਗੱਲ ਦੀ ਆਗਿਆ ਨਹੀਂ। ਪਰ ਗੁਰੂ ਸਾਹਿਬ ਨੇ ਗੁਰਮੁਖ ਦੀ ਪਦਵੀ ਦਿੱਤੀ ਮਹਾਰਾਜ ਜੀ ਨੇ, ਜਿਵੇਂ ਗੁਰੂ ਅਮਰਦਾਸ ਜੀ ਨੇ ਸਾਧ ਸੰਗਤ ਜੀ 72 ਪੀੜੇ ਸੀ ਚਲਾਏ, ਗੁਰਮੁਖੀ ਬਣਾਏ ਸੀ ਨਾ ਸਾਰੇ, ਭਾਈ ਮਹਾਰਾਜ ਜੀ ਨੇ ਮੰਜੀਆਂ ਥਾਪੀਆਂ ਸਨ, ਸਾਰਿਆਂ ਨੂੰ ਬ੍ਰਹਮ ਗਿਆਨ ਦੇ ਕੇ ਤੋਰਿਆ ਸੀ ਗੋਇੰਦਵਾਲ ਤੋਂ। ਗੁਰੂ ਸਾਹਿਬ ਜੀ ਦੀ ਆਪਣੀ ਮੌਜ, ਜਿਸ ਉੱਤੇ ਮਰਜ਼ੀ ਮਿਹਰ ਦੀ ਨਜ਼ਰ ਪਾ ਦਿੰਦੇ ਹਨ ਉਹ
ਪ੍ਰੇਮੀ ਮਗ ਖੁਦਾਏ ਤੂੰ ਹੈ।
ਸਤਿਗੁਰੂ ਆਖਿਆ ਖੁਦਾ ਦੇ ਰਸਤੇ ਦਾ ਬਹੁਤ ਪ੍ਰੇਮੀ ਹੈ,
ਨੰਦ ਲਾਲ ਤੇ ਸਿੱਖਿਆ ਲੈ।
ਕਹਿੰਦੇ ਇਹਨੂੰ ਪ੍ਰੇਮ ਇੰਨਾ ਕਦੇ ਨਾ ਲੱਗਦਾ ਜੇ ਭਾਈ ਨੰਦ ਲਾਲ ਦੀ ਸੰਗਤ ਨਾ ਕਰਦਾ, ਸਿੱਖਿਆ ਨਾ ਲੈਂਦਾ ਉਹਦੇ ਕੋਲੋਂ ਤਾਂ।
ਮੀਰ ਮੁਰਾਤਬ ਦਾਨ ਸੁਜਾਨਾ,
ਕਹਿੰਦੇ ਨੇ ਫਿਰ ਇਹ ਦੇਖੋ ਸਰਦਾਰ ਆ ਉਹਦੀ ਕਚਹਿਰੀ ਦਾ, ਤੇ ਮੁਰਾਤਬ ਦਾਨ ਹਕੀਕਤ ਵਿੱਚ ਟਿਕਿਆ ਹੋਇਆ, ਇਕਾਂਤ ਵਿੱਚ ਇਕਾਗਰਤਾ ਵਿੱਚ ਇਹਦਾ ਮਨ ਟਿਕ ਗਿਆ ਭਾਈ ਨੰਦ ਲਾਲ ਜੀ ਦੇ ਬਚਨ ਸੁਣ ਸੁਣ ਕੇ।
ਪਾਤਸ਼ਾਹ ਕੇ ਨਿਕਟ ਮਹਾਨਾ,
ਕਹਿੰਦੇ ਬਾਦਸ਼ਾਹ ਦੇ ਨੇੜੇ ਰਹਿਣ ਵਾਲਾ ਆ ਔਰੰਗਜ਼ੇਬ ਦੇ।
ਤੂੰ ਮੁੱਖ ਮੋਟੀ ਬਾਤ ਪ੍ਰਕਾਸ਼,
ਤੂੰ ਆਖਿਆ ਭਾਈ ਆਲਮ ਸਿੰਘ ਤੂੰ ਹੁਣ ਇਹ ਬਚਨ ਨੀ ਕਰਨਾ ਹੈ,
ਸ਼ੁਰੂ ਕਰਦਾ ਹੈ ਹਾਸ ਬਿਲਾਸ।
ਤੂੰ ਕਈ ਵਾਰੀ ਹਾਸ ਬਿਲਾਸ ਵਾਲੇ ਵੀ ਬਚਨ ਕਰ ਦੇਣਾ, ਤੇ ਹੁਣ ਨੀ ਇਹਨੂੰ ਕੁਝ ਆਖਣਾ ਤੂੰ,
ਇਮਕੈ ਗੁਰੂ ਕਿਰਪਾ ਬਹੁ ਕਰੇ।
ਏਦਾਂ ਕਹਿ ਕੇ ਸਾਧ ਸੰਗਤ ਜੀ ਮਹਾਰਾਜ ਜੀ ਨੇ ਬਹੁਤ ਕਿਰਪਾ ਕੀਤੀ ਉਸ ਵੇਲੇ ਉਹਦੇ ਉੱਤੇ, ਦਰੋਗੇ ਉੱਤੇ ਵੀ।
ਪ੍ਰੇਮਾ ਭਗਤ ਹਿਰਦੈ ਤਿਸ ਧਾਰੇ,
ਕਹਿੰਦੇ ਜਿਹੜਾ ਭਗਤੀ ਦਾ ਸਰੂਪ ਸੀ ਨਾ ਉਸ ਦਰੋਗੇ ਦੇ ਹਿਰਦੇ ਚ ਟਿਕਾ ਦਿੱਤਾ ਮਹਾਰਾਜ ਜੀ ਨੇ।
ਇਹ ਨਿਹਾਲ ਪਾਏ ਗੁਰ ਕਰਨਾ,
ਕਹਿੰਦੇ ਗੁਰੂ ਸਾਹਿਬ ਜੀ ਦੀ ਕਿਰਪਾ ਪਾ ਕੇ ਤੇ ਨਿਹਾਲ ਹੀ ਹੋ ਗਿਆ ਉਹ ਤਾਂ।
ਸੰਕਟ ਹਰਿਓ ਜਨਮ ਹਰ ਮਰਨਾ,
ਕਹਿੰਦੇ ਜਨਮ ਮਰਨ ਦਾ ਜਿਹੜਾ ਸੰਕਟ ਸੀ ਉਸੇ ਵੇਲੇ ਦਰੋਗੇ ਦਾ ਕੱਟਿਆ ਗਿਆ ਹੈ।
ਨੰਦ ਲਾਲ ਗੁਰ ਕੀ ਟਿਕਾ ਰਹੇ,
ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੰਗਤ ਵਿੱਚ ਹੁਣ ਭਾਈ ਨੰਦ ਲਾਲ ਜੀ ਰਹਿੰਦੇ ਹਨ।
ਬ੍ਰਹਮ ਗਿਆਨ ਮੈਂ ਨਿਸ਼ਚੈ ਲਹਿ,
ਕਿਉਂਕਿ ਬ੍ਰਹਮ ਗਿਆਨੀ ਬਣ ਗਏ ਨਾ, ਬ੍ਰਹਮ ਗਿਆਨ ਵਿੱਚ ਦ੍ਰਿੜ ਨਿਸ਼ਚਾ ਹੋ ਗਿਆ ਉਹਨਾਂ ਦਾ।
ਤਾਨੇ ਆਪਣੋ ਸੰਤਨ ਕੋ ਦੇਵੈ,
ਜਿੰਨੀ ਮਾਇਆ ਸੀ ਕੋਲ ਸਾਧ ਸੰਗਤ ਜੀ ਉਹ ਸੰਤਾਂ ਦੀ ਗੁਰਮੁਖਾਂ ਦੀ ਸੇਵਾ ਵਿੱਚ ਖਰਚਣ ਲੱਗ ਪਏ ਹਨ।
ਗੁਰ ਸਿੱਖਣ ਕੋ ਹਿਤ ਕਰ ਸੇਵੈ,
ਕਹਿੰਦੇ ਗੁਰੂ ਕੇ ਸਿੱਖਾਂ ਦੀ ਪੁੱਜ ਕੇ ਸੇਵਾ ਕਰਦੇ ਹਨ ਜੀ।
ਸਦਾ ਹੋਏ ਕਰ ਘਰ ਕੋ ਜਾਏ,
ਏਦਾਂ ਬਹੁਤ ਸਮਾਂ ਸੇਵਾ ਕੀਤੀ, ਮਹਾਰਾਜ ਦਰਸ਼ਨ ਕੀਤੇ ਤੇ ਫਿਰ ਮਹਾਰਾਜ ਜੀ ਤੋਂ ਆਗਿਆ ਲੈ ਕੇ ਆਪਣੇ ਘਰ ਨੂੰ ਚਲੇ ਗਏ ਹਨ।
ਧਰਤ ਧਿਆਨ ਔਰ ਵਿਖੇ ਵਸਾਏ,
ਕਹਿੰਦੇ ਮਹਾਰਾਜ ਜੀ ਦਾ ਧਿਆਨ ਆਪਣੇ ਹਿਰਦੇ ਵਿੱਚ ਪੱਕਾ ਹੀ ਵਸਾ ਲਿਆ ਹੈ।
ਬਹੁਤ ਨਿਕਟ ਰਹਿ ਬੇ ਕੋ ਆਵੇ,
ਕਹਿੰਦੇ ਫਿਰ ਕਈ ਵਾਰੀ ਆ ਜਾਂਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਭਾਈ ਨੰਦ ਲਾਲ ਜੀ ਆਪਣੇ ਉੱਥੋਂ ਮੁਲਤਾਨ ਤੋਂ।
ਸਰਬ ਵਿਸਾ ਲਿਆ ਕੋਲ ਚੜਾਵੇ,
ਬਹੁਤ ਸਾਰੀ ਮਾਇਆ ਲਿਆ ਕੇ ਭੇਟਾ ਰੱਖਦੇ ਮਹਾਰਾਜ ਜੀ ਦੇ ਚਰਨਾਂ ਵਿੱਚ।
ਸਿੱਧੇ ਬਹਾਦਰ ਸ਼ਾਹ ਚਿਤਾਰੇ,
ਕਹਿੰਦੇ ਇੱਧਰ ਸਾਧ ਸੰਗਤ ਜੀ ਦੂਜੇ ਬੰਨੇ ਬਹਾਦਰ ਸ਼ਾਹ ਭਾਈ ਨੰਦ ਲਾਲ ਜੀ ਜਦੋਂ ਦੇ ਆ ਗਏ ਉਹਦੇ ਕੋਲੋਂ ਬੜਾ ਚੇਤੇ ਕਰਦਾ ਉਹਨਾਂ ਨੂੰ।
ਬੜਾ ਬਲੀ ਬਸ ਤੋਤਿਓ ਚਾਰੇ,
ਕਹਿੰਦੇ ਨੇ ਬਹੁਤ ਜ਼ਿਆਦਾ ਵੱਡਾ ਵਿਦਵਾਨ ਸੀ ਤੇ ਮੇਰੇ ਪਿਤਾ ਦੀ ਜਿੱਦ ਕਰਕੇ ਚਲੇ ਗਿਆ, ਇੱਦਾਂ ਚੇਤੇ ਕਰਦਾ ਬਹਾਦਰ ਸ਼ਾਹ ਭਾਈ ਨੰਦ ਲਾਲ ਜੀ ਨੂੰ ਜੀ।
ਇਸਤੇ ਸੁਣ ਕਰਕੇ ਉਪਦੇਸ਼,
ਕਹਿੰਦੇ ਭਾਈ ਨੰਦ ਲਾਲ ਜੀ ਤੋਂ ਸੁਣ ਸੁਣ ਕੇ ਉਪਦੇਸ਼ ਗੁਰੂ ਸਾਹਿਬ ਦਾ ਤੇ ਉਹਨਾਂ ਦੀ ਵਡਿਆਈ।
ਗੁਰਕੀ ਮਹਿਮਾ ਲਖੈ ਵਿਸ਼ੇਸ਼,
ਇਹਨੇ ਬਹਾਦਰ ਸ਼ਾਹ ਨੇ ਵੀ ਜਾਣ ਲਿਆ ਸੀ ਵੀ ਗੁਰੂ ਸਾਹਿਬ ਜੀ ਦੀ ਮਹਿਮਾ ਬਹੁਤ ਵੱਡੀ, ਵੱਡੀ ਤੋਂ ਵੱਡੀ ਹੈ।
ਮਹਾਂ ਸ਼੍ਰੀਅਨ ਤੇ ਡਰ ਪਾਵ,
ਪਰ ਸ਼ਰ੍ਹਾਂ ਦੇ ਪੱਕਿਆਂ ਤੋਂ ਡਰਦਾ ਸੀ ਬਹਾਦਰ ਸ਼ਾਹ, ਇਸ ਕਰਕੇ ਗੱਲ ਨੀ ਸੀ ਕਦੀ ਕਰਦਾ ਮਹਾਰਾਜ ਦੀ ਵਡਿਆਈ ਦੀ ਆਪਣੇ ਮੂੰਹੋਂ।
ਪੁੱਤਰ ਤਰਾਸ ਤੋਰ ਦੇ ਪਸਾਵ,
ਕਹਿੰਦੇ ਆਪਣੇ ਪਿਤਾ ਦੇ ਡਰ ਤੋਂ ਪਿਤਾ ਦਾ ਕਰਕੇ ਵੀ ਬਹੁਤ ਜ਼ਿਆਦਾ ਡਰਦਾ ਸੀ। ਇਹ
ਨਹੀਂ ਮਿਲ ਸਕਿਆ ਜਾਣੇ ਸਕਾਰਨ,
ਇਸ ਕਰਕੇ ਗੁਰੂ ਸਾਹਿਬ ਜੀ ਨੂੰ ਮਿਲਣ ਨਹੀਂ ਸੀ ਜਾਂਦਾ, ਉਵੇਂ ਇਹਦੇ ਮਨ ਚਾਹ ਬਹੁਤ ਸੀ ਬਹਾਦਰ ਸ਼ਾਹ ਦੇ ਵੀ ਦੇਖਾਂ ਮਹਾਰਾਜ ਜੀ ਨੂੰ ਜਾ ਕੇ।
ਰਿਜੈ ਲੱਗਾ ਗੁਰ ਕਰੈ ਉਧਾਰਨ,
ਮਨ ਵਿੱਚ ਵਿਚਾਰਦਾ ਸੀ ਸੱਚੇ ਪਾਤਸ਼ਾਹ ਜੀ ਕਿਤੇ ਦਰਸ਼ਨ ਦੇਣ ਤੇ ਮੇਰੀ ਵੀ ਕਲਿਆਣ ਕਰ ਦੇਣ।
ਬੀਚ ਅਨੰਦਪੁਰ ਵੱਡੇ ਆਨੰਦ,
ਕਹਿੰਦੇ ਅਨੰਦਪੁਰ ਵਿੱਚ ਬਹੁਤ ਵੱਡੇ ਆਨੰਦ ਵਰਤ ਰਹੇ ਹਨ ਜੀ।
ਮਿਲੇ ਆਣ ਗਨ ਸਿੱਖ ਪਿਲੰਦ,
ਬਹੁਤ ਵੱਡੀ ਗਿਣਤੀ ਚ ਸਿੱਖ ਆਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਦੇ ਦਰਸ਼ਨ ਕਰਦੇ ਹਨ। ਇੱਥੇ ਸਤਸੰਗ ਦੀ ਸਮਾਂ ਸਮਾਪਤ ਹੋਇਆ ਕਿ ਜਿਵੇਂ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਕੱਲ ਸ਼ਾਮਾਂ ਦੇ ਦੀਵਾਨਾਂ ਵਿੱਚ ਸਤਿਗੁਰੂ ਜੀ ਦੀ ਵਡਿਆਈ ਉਹਨਾਂ ਦੇ ਗੁਣ ਸਤਸੰਗ ਜੀ ਆਪਾਂ ਕਹਾਂਗੇ ਸੁਣਾਂਗੇ, ਜਿਸ ਕਰਕੇ ਮਹਾਰਾਜ ਜੀ ਦੀ ਕਿਰਪਾ ਸਾਡੇ ਤੇ ਵੀ ਵਰਤ ਜਾਵੇ, ਆਪਣਾ ਭਲਾ ਹੋਵੇ। ਜਿਸ ਅਰਦਾਸ ਸਿੰਘ ਜੀ ਨਾਲ ਆਪ ਜੀ ਬੋਲਾਂ, ਵਾਹਿਗੁਰੂ ਜੀ ਕੀ ਫਤਿਹ।